And now, News Takeaway.
FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਯਾਰ ਠੱਗ ਬੜੇ ਤੇਜ਼ ਹੋਏ ਫਿਰਦੇ ਆ ਨਾ।
ਅੱਛਾ ਜੀ।
ਨਿਊ ਵੈਸਟਮਿੰਸਟਰ ਦੇ ਵਿੱਚ ਦੇਖ ਲਓ ਕਿ ਕਿਊ ਆਰ ਕੋਡ ਲਾ ਤੇ ਪਾਰਕਿੰਗ ਮੀਟਰਸ ਦੇ ਉੱਪਰ, ਅਤੇ ਨਿਊ ਵੈਸਟਮਿੰਸਟਰ ਪੁਲਿਸ ਨੇ ਵਾਰਨਿੰਗ ਦਿੱਤੀ ਹੈ ਕਿ ਭਾਈ ਬਚ ਕੇ, ਆ ਜਿੱਥੇ ਕਿਤੇ ਕਿਊ ਆਰ ਕੋਡ ਵੇਖ ਕੇ ਪੇਮੈਂਟ ਕਰਨ ਲਈ ਉਹਨੂੰ ਜੇ ਕਈਆਂ ਨੇ ਸਕੈਨ ਕੀਤਾ ਅਤੇ ਉਹਨਾਂ ਦੀ ਜਿਹੜੀ ਸਾਰੀ ਇਨਫੋਰਮੇਸ਼ਨ ਸੀ ਕਾਰਡ ਦੀ, ਉਹ ਠੱਗਾਂ ਕੋਲ ਪਹੁੰਚ ਗਈ, ਠੱਗਾਂ ਨੇ ਲਾ ਤਾ ਚੂਨਾ।
ਜਾਂ ਅੱਜ ਕੱਲ੍ਹ ਬਹੁਤ ਸਾਰੀਆਂ ਜਿਹੜੀਆਂ ਐਡਸ ਨੇ ਉਹਨਾਂ ਦੇ ਵਿੱਚ ਵੀ ਕਿਊ ਆਰ ਕੋਡ ਹੁੰਦੇ ਆ, ਸੋ ਛੇਤੀ ਸਕੈਨ ਨਹੀਂ ਕਰਨਾ ਚਾਹੀਦਾ ਆਪਣੇ ਫੋਨ ਦੇ ਨਾਲ,
ਹੈ ਨਾ,
ਕਿਉਂਕਿ ਵੈਨ ਯੂ ਸਕੈਨ ਆ ਕਿਊ ਆਰ ਕੋਡ ਵਿਦ ਯੂਅਰ ਫੋਨ, ਫਿਰ ਉਹ ਤੁਹਾਡੇ ਕੈਮਰਾ ਵਾਲੀ ਐਪ ਦੇ ਵਿੱਚ ਇੱਕ ਲਿੰਕ ਆ ਜਾਂਦਾ।
ਹਾਂਜੀ,
ਉਸ ਲਿੰਕ ਦੇ ਉੱਤੇ ਜੇ ਤੁਸੀਂ ਪ੍ਰੈਸ ਕਰ ਦਿੰਦੇ ਹੋ, ਉਹਨੂੰ ਟੱਚ ਕਰਦੇ ਹੋ, ਇਟਸ ਆਲਮੋਸਟ ਲਾਈਕ ਜਿਹੜਾ ਤੁਹਾਨੂੰ ਟੈਕਸਟ ਦੇ ਵਿੱਚ ਤੁਹਾਨੂੰ ਫੇਕ ਲਿੰਕ ਆਉਂਦੇ ਆ, ਤੁਸੀਂ ਉਹਨਾਂ ਨੂੰ ਕਲਿੱਕ ਕੀਤਾ ਜਾਂ ਕਿਊ ਆਰ ਕੋਡ ਨੂੰ ਸਕੈਨ ਕਰਕੇ ਕਲਿੱਕ ਕੀਤਾ, ਇਟਸ ਦ ਸੇਮ ਥਿੰਗ,
ਇਟਸ ਦ ਸੇਮ ਥਿੰਗ।
ਜੇ ਤੁਸੀਂ ਉਸ ਵੈਬਸਾਈਟ ਤੇ ਚਲੇ ਗਏ, ਉਸ ਲਿੰਕ ਤੇ ਕਲਿੱਕ ਕੀਤਾ, ਦੈਨ ਯੂ ਮਾਈਟ ਫਾਲ ਵਿਕਟਿਮ ਟੂ ਅ ਫਰਾਡ।
ਹਾਂ, ਤੇ ਇਦਾਂ ਹੋਇਆ?
ਹਾਂਜੀ,
ਕਈ ਵਾਰੀ ਈਵਨ ਕਈ ਥਾਵਾਂ ਤੇ ਨਾ, ਕਈ ਪਲਾਜ਼ਾਸ ਦੇ ਵਿੱਚ ਜਾਂ ਬੁਲੇਟਿਨ ਬੋਰਡਸ ਤੇ ਲਿਖਿਆ ਹੁੰਦਾ ਸਕੈਨ ਆਰ ਸਕੈਨ ਦਿਸ ਕਿਊ ਆਰ ਕੋਡ,
ਹਾਂਜੀ,
ਤੇ ਉਹ ਤੋਂ ਬਹੁਤ ਬਚਣ ਦੀ ਜ਼ਰੂਰਤ
ਜੀ।
ਇਟਸ ਨਾਟ ਅ ਹਾਰਮਲੈਸ ਥਿੰਗ, ਉਹ ਵੱਡਾ ਟਰੈਪ ਹੋ ਸਕਦਾ। ਅੱਛਾ ਵਾਸੂ ਜੀ, ਹੁਣ ਗੱਲ ਕਰ ਲਈਏ ਪਹਿਲਾਂ, ਉਹ ਕੈਲਗਰੀ ਦੇ ਵਿੱਚ ਪਿਛਲੇ ਦਿਨਾਂ ਤੋਂ, ਈਵਨ ਐਡਮਿੰਟਨ ਦੇ ਵਿੱਚ ਵੀ, ਪਰ ਕੈਲਗਰੀ ਵਾਲਾ ਪ੍ਰੋਟੈਸਟ ਜ਼ਿਆਦਾ ਚਰਚਾ ਦਾ ਵਿਸ਼ਾ ਰਿਹਾ, ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ, ਕਿਉਂਕਿ ਉਹਨਾਂ ਦੇ ਵਿੱਚੋਂ ਕਈ ਜਣਿਆਂ ਨੂੰ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣਾ ਹੁੰਦਾ ਪ੍ਰੋਗਰਾਮ ਕੰਪਲੀਟ ਕਰਨ ਤੋਂ ਬਾਅਦ, ਉਹ ਨਹੀਂ ਸੀ ਮਿਲਿਆ, ਕਿਉਂਕਿ 2024 ਦੇ ਵਿੱਚ, ਮਿਡਲ ਆਫ 2024 ਦੇ ਵਿੱਚ, ਜੂਨ ਜਾਂ ਜੂਨ 2024 ਦੀ ਗੱਲ ਆ, ਜਦੋਂ IRCC ਨੇ ਇੱਕ ਤਬਦੀਲੀ ਕਰਤੀ ਸੀ ਆਪਣੇ ਰੂਲਸ ਦੇ ਵਿੱਚ, ਇਹ ਲਿਖਤਾ ਸੀ ਕਿ ਜਿਹੜੇ ਤੁਹਾਡੇ ਕੋਰਸਿਸ ਨੇ, ਜੇ ਕਿਉਂਕਿ ਕਈ ਜਿਹੜੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਕਾਲਜਿਸ ਦੇ ਵਿੱਚ ਕੋਰਸਿਸ ਹੋਏ, ਕਿ ਪਬਲਿਕ ਕਾਲਜ ਜਿਹੜਾ ਕਿ ਜਿਹਦੇ ਕੋਲ ਡੈਜ਼ੀਗਨੇਟਿਡ ਲਰਨਿੰਗ ਇੰਸਟੀਟਿਊਸ਼ਨ ਵਾਲਾ ਨੰਬਰ ਹੈਗਾ, ਉਹਨਾਂ ਨੇ ਜਦੋਂ ਦੇਖਿਆ ਵੀ ਸਾਡੇ ਕੋਲ ਇੰਨੀ ਗੁੰਜਾਇਸ਼ ਨਹੀਂ ਹੈਗੀ, ਉਹਨਾਂ ਨੇ ਪਾਰਟਨਰਸ਼ਿਪ ਕਰ ਲਈ, ਇੱਕ ਤਰ੍ਹਾਂ ਫਰੈਂਚਾਈਜ਼ ਦੇ ਦਿੱਤੀ ਕਿਸੇ ਪ੍ਰਾਈਵੇਟ ਆਪਰੇਟਰ ਨੂੰ, ਵੀ ਕਲਾਸਾਂ ਤੁਸੀਂ ਲਵਾ ਦਿਓ। ਉਹ ਕਲਾਸਾਂ ਕਿਹੋ ਜਿਹੀਆਂ ਲੱਗਦੀਆਂ ਰਹੀਆਂ, ਕੁਝ ਮਾਮਲਿਆਂ ਦੇ ਵਿੱਚ ਸਾਨੂੰ ਪਤਾ ਹੀ ਆ ਕਿ ਉਹ ਸਿਰਫ ਖਾਨਾ ਪੂਰਤੀ ਸੀ। ਪਹਿਲਾਂ ਤਾਂ ਜਿਹੜੇ ਤੁਸੀਂ ਕਿਤੋਂ ਵੀ ਇੱਥੋਂ ਡਿਪਲੋਮਾ ਵਗੈਰਾ ਕੀਤਾ ਹੁੰਦਾ ਸੀ, ਵਰਕ ਪਰਮਿਟ ਮਿਲਦੇ ਰਹੇ, ਪਰ 2024 ਦੇ ਵਿੱਚ ਇਹ ਤਬਦੀਲੀ ਕਰ ਦਿੱਤੀ ਗਈ ਰੂਲ ਦੇ ਵਿੱਚ, ਕਿ ਜਿਨ੍ਹਾਂ ਨੇ ਆ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਦੇ ਵਿੱਚੋਂ ਪ੍ਰਾਈਵੇਟ ਕਾਲਜ ਤੋਂ ਕੋਰਸ ਕੀਤਾ, ਉਹਦੇ ਕ੍ਰੈਡਿਟ ਮੰਨੇ ਨਹੀਂ ਜਾਣਗੇ, ਉਹ ਨੋਨ ਕ੍ਰੈਡਿਟ ਕੋਰਸਿਸ ਉਹਨਾਂ ਨੂੰ ਡੈਜ਼ੀਗਨੇਟ ਕਰ ਦਿੱਤਾ ਗਿਆ, ਕਿ ਉਸ ਤੋਂ ਬਾਅਦ ਵਰਕ ਪਰਮਿਟ ਦੀ ਆਸ ਨਾ ਰੱਖੀ ਜਾਵੇ। ਜਿਹੜੇ ਇਹ ਵਾਲੇ ਸਟੂਡੈਂਟਸ ਹਨ, ਇਹਨਾਂ ਨੇ ਕਿਹਾ ਕਿ ਜਿਹੜੇ ਇਸ ਕਾਲਜ ਦੇ ਵਿੱਚ ਪੜ੍ਹਦੇ ਸੀ, ਕਿਉਂਕਿ ਪੋਰਟਾਜ ਕਾਲਜ ਸੀਗਾ ਹੈਗਾ ਪਬਲਿਕ ਇੰਸਟੀਟਿਊਸ਼ਨ, ਉਹਨਾਂ ਦੀ ਕੋਲੈਬੋਰੇਸ਼ਨ ਸੀ ਕੈਂਬਲ ਕਾਲਜ ਦੇ ਨਾਲ, ਜਿਹੜਾ ਕਿ ਪ੍ਰਾਈਵੇਟ ਇੰਸਟੀਟਿਊਸ਼ਨ। ਜਿਨ੍ਹਾਂ ਨੇ ਕੈਂਬਲ ਕਾਲਜ ਤੋਂ ਕੋਰਸ ਕੀਤੇ, ਉਹਨਾਂ ਨੂੰ ਅਸੂ ਜੀ ਬਾਅਦ 'ਚ ਪਰਮਿਟ ਵਗੈਰਾ ਮਿਲਿਆ ਨਹੀਂ, ਅਤੇ ਉਹਨਾਂ ਨੇ ਇਹ ਗੱਲ ਆਖੀ ਕਿ ਜੀ ਸਾਨੂੰ ਤਾਂ ਕਾਲਜ ਵਾਲੇ ਕਹਿੰਦੇ ਨੇ ਤੁਹਾਨੂੰ ਪਰਮਿਟ ਮਿਲਣਾ, ਸਰਕਾਰ ਨੇ ਕਿਹਾ ਕਿ ਜੀ ਸਾਡੇ ਜਿਹੜੇ ਰੂਲ ਸੀਗੇ ਉਹ ਤਾਂ 2024 ਦੇ ਬੜੇ ਕਲੀਅਰ ਨੇ ਕਿ ਇੱਦਾਂ ਦੀ ਸਥਿਤੀ 'ਚ ਪਰਮਿਟ ਮਿਲਣ ਵਾਲਾ ਕੋਈ ਹੈ ਨਹੀਂ। ਸੋ ਧਰਨਾ ਚੱਲ ਰਿਹਾ ਸੀ ਇਹਦੇ ਬਾਰੇ ਪਿਛਲੇ ਦਿਨੀ। ਪ੍ਰੀਮੀਅਰ ਡੇਨੀਅਲ ਸਮਿਥ ਨੇ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਿੱਪਣੀ ਕੀਤੀ ਵੀ ਜਿਨ੍ਹਾਂ ਦੇ ਵੀਜ਼ਾਸ ਖਤਮ ਹੋ ਗਏ ਨੇ, ਵੀਜ਼ਾ ਮੁੱਕਿਆ, ਉਸ ਤੋਂ ਬਾਅਦ ਤੁਸੀਂ ਵਾਪਸ ਜਾਓ ਜਾਂ ਪੜ੍ਹਾਈ ਖਤਮ ਹੋਈ ਤਾਂ ਵਾਪਸ ਜਾਓ। ਕੱਲ੍ਹ ਵਾਸੂ ਜੀ ਡੇਨੀਅਲ ਸਮਿਥ ਨੇ ਪਹਿਲਾਂ ਟਵੀਟ ਕੀਤੀ ਦੀ ਨੇ ਅਰਲੀਅਰ ਇਨ ਦਾ ਮਾਰਨਿੰਗ, ਉਸ ਤੋਂ ਬਾਅਦ ਲੇਟਰ ਇਸ ਧਰਨੇ 'ਤੇ CBSA ਦੇ ਅਧਿਕਾਰੀਆਂ ਨੇ ਛਾਪਾ ਮਾਰਿਆ।
ਜਾਂ ਸੋ ਕੈਲਗਰੀ ਦੇ ਵਿੱਚ ਜਿਹੜਾ ਪ੍ਰੋਟੈਸਟ ਚੱਲ ਰਿਹਾ ਉਸ ਤੋਂ, ਸੋ ਟਵੀਟ ਤੋਂ ਵੀ ਪਹਿਲਾਂ ਸਵੇਰੇ ਕਹਿੰਦੇ ਉੱਥੇ ਪੁਲਿਸ ਵਾਲੇ ਪਹੁੰਚੇ ਅਤੇ ਉਹਨਾਂ ਨੇ ਪ੍ਰੋਟੈਸਟਰਸ ਨੂੰ ਕਿਹਾ ਵੀ ਜਿਹੜੇ ਤੁਸੀਂ ਟੈਂਟ ਵਗੈਰਾ ਲਗਾਏ ਨੇ ਉਹ ਤੁਸੀਂ ਇੱਥੋਂ ਹਟਾਓ। ਸੋ ਉਸ ਤੋਂ ਬਾਅਦ ਫਿਰ ਸਾਡੇ ਸਮੇਂ ਮੁਤਾਬਕ ਸਵੇਰੇ 8 ਵਜੇ, ਕੈਲਗਰੀ ਸਵੇਰੇ 9 ਵਜੇ ਹੋਣਗੇ। ਸੋ 9:04 'ਤੇ ਡੈਨੀਅਲ ਸਮਿਥ ਨੇ ਆ ਟਵੀਟ ਕੀਤੀ ਆ, ਟਵਿੱਟਰ ਦੇ ਉੱਤੇ ਪੋਸਟ ਪਾਈ ਐਕਸ ਦੇ ਉੱਤੇ, ਅਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਹਿੰਦੇ ਸਟੂਡੈਂਟ ਵੀਜ਼ਾ ਇਜ਼ ਅ ਟੈਂਪਰਰੀ ਡਾਕੂਮੈਂਟ ਟੂ ਸਟੱਡੀ ਇਨ ਕੈਨੇਡਾ ਦੈਟ ਵਾਜ਼ ਆਲਵੇਜ਼ ਅੰਡਰਸਟੁੱਡ, ਵੀ ਇਹਦੇ ਵਿੱਚ ਵਰਕ ਪਰਮਿਟ ਜਾਂ PR ਦੀ ਕੋਈ ਗਰੰਟੀ ਨਾਲ ਨਹੀਂ ਆਉਂਦੀ, ਇਹ ਇੱਕ ਟੈਂਪਰਰੀ ਸਟੱਡੀ ਇੱਕ ਵੀਜ਼ਾ ਹੈ, ਸਟੂਡੈਂਟ ਵੀਜ਼ਾ। ਆਵਰ ਯੂਨੀਵਰਸਿਟੀਜ਼ ਐਂਡ ਕਾਲਜਿਸ ਵਰ ਬਿਲਟ ਬਾਈ ਐਲਬਰਟਾ ਟੈਕਸ ਪੇਅਰਸ ਫਸਟ ਐਂਡ ਫੋਰਮੋਸਟ ਫੋਰ ਐਲਬਰਟਾ ਸਟੂਡੈਂਟਸ, ਕਿ ਐਲਬਰਟਾ ਦੇ ਜਿਹੜੇ ਇੱਥੇ ਦੇ ਜੰਮਪਲ ਸਟੂਡੈਂਟਸ ਨੇ ਉਹਨਾਂ ਵਾਸਤੇ ਨੇ ਐਲਬਰਟਾ ਦੀਆਂ ਯੂਨੀਵਰਸਿਟੀਜ਼। ਵੇਅਰ ਦੇਰ ਇਜ਼ ਰੂਮ ਫੋਰ ਇੰਟਰਨੈਸ਼ਨਲ ਸਟੂਡੈਂਟਸ ਦ ਟਰਮਸ ਆਰ ਸਿੰਪਲ, ਅਰਨ ਯੋਰ ਐਜੂਕੇਸ਼ਨ ਦੈਨ ਰਿਟਰਨ ਹੋਮ ਐਂਡ ਬਿਲਡ ਅ ਲਾਈਫ ਵਿਦ ਇਟ, ਕਿ ਤੁਸੀਂ ਇੱਥੇ ਪੜ੍ਹਾਈ ਕਰਨ ਆਓ, ਠੀਕ ਆ, ਜਿੱਥੇ ਸੀਟਸ ਹੈਗੀਆਂ ਨੇ, ਪਰ ਪੜ੍ਹਾਈ ਕਰਕੇ ਵਾਪਸ ਆਪਣੇ ਮੁਲਕ ਜਾਓ, ਉੱਥੇ ਜਾ ਕੇ ਆਪਣੀ ਵਧੀਆ ਜ਼ਿੰਦਗੀ ਬਣਾਓ। ਰੂਲਸ ਆਰ ਵਾਟ ਮੇਕ ਅ ਫੇਅਰ ਸਿਸਟਮ ਫੇਅਰ ਐਂਡ ਆਵਰ ਕੰਟਰੀ ਨੀਡਸ ਟੂ ਰਿਟਰਨ ਟੂ ਐਨ ਇਮੀਗ੍ਰੇਸ਼ਨ ਪ੍ਰੋਸੈਸ ਦੈਟ ਰਿਸਪੈਕਟਸ ਦ ਰੂਲਸ। ਸੋ ਉਹਨਾਂ ਨੇ ਆਹ ਪੋਸਟ ਕੀਤੀ ਆ
ਜੀ,
ਤੇ ਇਦਾਂ ਦੀਆਂ ਗੱਲਾਂ ਡੈਨੀਅਲ ਸਮਿਥ ਪਹਿਲਾਂ ਵੀ ਕਹਿ ਚੁੱਕੇ ਨੇ,
ਉਹਨਾਂ ਨੇ ਨਾਲ ਜਿਹੜੀ ਉਹ ਵੀਡੀਓ ਜਦੋਂ ਪਿਛਲੇ ਦਿਨੀ ਐਂਡ ਆਫ ਜੁਲਾਈ ਮਾਰਕ ਕਾਰਨੀ ਜਦੋਂ ਪਹੁੰਚੇ ਹੋਏ ਸੀ ਅਲਬਰਟਾ, ਉਹਨਾਂ ਦੇ ਨਾਲ ਜਦੋਂ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਗੱਲ ਡੈਨੀਅਲ ਸਮਿਥ ਨੇ ਉਦੋਂ ਕੀਤੀ ਸੀ, ਵੀਡੀਓ ਦਾ ਜਿਹੜਾ ਉਹ ਵਾਲਾ ਕਲਿੱਪ ਸੀ ਇਹਨਾਂ ਦੀ ਟਿੱਪਣੀ ਵਾਲਾ, ਉਹ ਦੁਬਾਰਾ ਉਹਨਾਂ ਨੇ ਆਪਣੀ ਕੱਲ੍ਹ ਵਾਲੀ ਇਸ ਪੋਸਟ ਦੇ ਨਾਲ ਉਹਨੂੰ ਵੀ ਲਿੰਕ ਕੀਤਾ,
ਉਹਨੂੰ ਨਾਲ ਅਟੈਚ ਕੀਤਾ ਤੇ ਉੱਪਰ ਆ ਸਾਰੀਆਂ ਨਵੀਆਂ ਗੱਲਾਂ ਲਿਖੀਆਂ। ਇਸ ਤੋਂ ਅੱਧੇ ਕੁ ਘੰਟੇ ਬਾਅਦ ਹੀ ਦੱਸਿਆ ਜਾਂਦਾ ਕਿ CBSA ਦੇ ਏਜੰਟਸ ਉਸ ਪ੍ਰੋਟੈਸਟ ਸਾਈਟ ਤੇ ਪਹੁੰਚ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਵੀਜ਼ਾ ਸਟੇਟਸ ਚੈੱਕ ਕਰਨੇ ਸ਼ੁਰੂ ਕਰਤੇ ਸਾਰਿਆਂ ਦੇ
ਜੀ, ਤੇ ਲਗਭਗ ਇੱਕ ਦਰਜਨ ਸਟੂਡੈਂਟਸ ਨੂੰ ਇਹ ਕਿਹਾ ਗਿਆ ਕਿ ਤੁਸੀਂ ਅੱਜ ਆ ਕੇ ਸਾਨੂੰ ਸਾਡਾ ਉੱਥੇ ਡਾਊਨਟਾਊਨ 'ਚ ਦਫ਼ਤਰ ਹੈ ਇਹਨਾਂ ਦਾ ਜਾਂ CBSA ਦਾ, ਉੱਥੇ ਆ ਕੇ ਮਿਲੋ। ਉਹਨਾਂ ਨੂੰ ਦੁਪਹਿਰ ਦਾ ਟਾਈਮ ਦਿੱਤਾ ਗਿਆ, ਸੋ ਇੱਦਾਂ ਨਹੀਂ ਆ ਕਿ ਉਹਨਾਂ ਨੂੰ ਨੋਟਿਸ ਟੂ ਅਪੀਅਰ ਦਿੱਤਾ ਗਿਆ ਹੋਵੇ ਅਤੇ ਥੋੜ੍ਹੀ ਜਿਹੀ ਸਮੇਂ ਦੀ ਗੁੰਜਾਇਸ਼ ਦੇ ਦਿੱਤੀ ਗਈ ਹੋਵੇ, ਉਹਨਾਂ ਨੂੰ ਵਿਦਇਨ ਅ ਫਿਊ ਆਵਰਸ ਕਿਹਾ ਗਿਆ ਕਿ ਸਾਡੇ ਕੋਲ ਉੱਥੇ ਆ ਕੇ ਪ੍ਰਜੈਂਟ ਹੋ। ਜੋ ਵਾਸੂ ਜੀ ਹੁਣ ਉੱਥੋਂ ਖਬਰਾਂ ਆ ਰਹੀਆਂ ਨੇ ਜਾਂ ਜੋ ਜਾਣਕਾਰੀ ਨਿਕਲ ਕੇ ਆ ਰਹੀ ਆ ਕਿ ਜਿਹੜੇ ਸਟੂਡੈਂਟਸ ਉੱਥੇ ਅਪੀਅਰ ਹੋਏ ਜਿਨ੍ਹਾਂ ਦਾ ਜਿਹੜੇ ਆਊਟ ਆਫ ਸਟੇਟਸ ਹੋ ਚੁੱਕੇ ਸੀ, ਉਹਨਾਂ ਨੂੰ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਦਾ ਜਿਹੜਾ ਡਾਕੂਮੈਂਟ ਆ ਉਹ ਦੇ ਦਿੱਤਾ ਗਿਆ। ਹੁਣ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਦੇ ਵਿੱਚ ਹੁੰਦਾ ਕੀ ਆ ਕਿ ਤੁਹਾਨੂੰ ਉਹਨਾਂ ਨੇ ਇਹ ਪਛਾਣ ਕਰਨੀ ਹੈ, ਇਹ ਤਾਂ ਪਤਾ ਵੀ ਉਹਨਾਂ ਨੇ ਤੁਹਾਨੂੰ ਰਿਮੂਵ ਕਰਨਾ ਕੈਨੇਡਾ ਤੋਂ, ਹਟਾਉਣ ਇੱਥੋਂ ਦੇਸ਼ ਨਿਕਾਲਾ ਦਿੱਤਾ ਜਾਣਾ, ਪਰ ਉਸ ਤੋਂ ਪਹਿਲਾਂ ਇਹ ਦੇਖਣਾ ਕਿ ਕੋਈ ਰਿਸਕ ਤਾਂ ਨਹੀਂ ਆ ਜਾਂ ਕੋਈ ਇੱਦਾਂ ਦੀ ਗੱਲ ਵੀ ਤੁਹਾਨੂੰ ਉੱਥੇ ਵਾਪਸ ਭੇਜ ਕੇ ਰਿਸਕ ਤਾਂ ਨਹੀਂ ਆ। ਦੋਹਰੀਆਂ ਗੱਲਾਂ ਹੁੰਦੀਆਂ ਨਾ ਇਹਦੇ 'ਚ ਕਿ ਜਿਹੜਾ ਬੰਦਾ ਉੱਥੇ ਜਿਹਨੂੰ ਭੇਜਣਾ ਕਿਤੇ ਉਹਦੀ ਜਾਨ ਨੂੰ ਉੱਥੇ ਕੋਈ ਖਤਰਾ ਤਾਂ ਨਹੀਂ, ਉਹਦੇ ਆਲੇ ਦੁਆਲੇ ਵੀ ਕਿਹੋ ਜਿਹੀਆਂ ਕਹਾਣੀਆਂ ਅਸਾਇਲਮ ਕਲੇਮਸ ਦੇ ਵਿੱਚ ਚੱਲੀਆਂ ਨੇ, ਉਹ ਗੱਲ ਕਿਸੇ ਤੋਂ ਲੁਕੀ ਨਹੀਂ ਆ। ਸੋ ਹੁਣ ਉਹ ਜਿਹੜਾ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਆ ਉਹ ਹੁਣ ਹੋ ਸਕਦਾ ਹੈ ਜਿੰਨੀ ਤੇਜ਼ੀ ਨਾਲ ਸਿਸਟਮ ਕੰਮ ਕਰ ਰਿਹਾ ਉਹ ਹੋ ਸਕਦਾ ਛੇਤੀ ਹੋ ਜਾਵੇ, ਹੋ ਸਕਦਾ ਕਿ ਉਹਨੂੰ ਕੁਝ ਹਫ਼ਤੇ ਜਾਂ ਕੁਝ ਮਹੀਨੇ ਲੱਗ ਜਾਣ। ਸੋ ਉਹਦਾ ਕੋਈ ਜਿਹੜੀ ਟਾਈਮ ਲਾਈਨ ਆ ਉਹ ਸਪੈਸੀਫਿਕ ਅਜੇ ਨਹੀਂ ਆ।
ਯਾ ਡਿਪੋਰਟੇਸ਼ਨ ਦੀ ਕਾਰਵਾਈ ਦੇ ਵਿੱਚ ਇੱਕ ਫਾਰਮੈਲਿਟੀ ਹੈ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ, ਸੋ ਬੇਸਿਕਲੀ ਡਿਪੋਰਟੇਸ਼ਨ ਦੀ ਕਾਰਵਾਈ ਸਮਝੋ ਜਿਵੇਂ ਸ਼ੁਰੂ ਕਰ ਦਿੱਤੀ ਗਈ
ਜੀ ਜੀ,
ਸੋ ਉਹ ਕਿੰਨੀ ਤੇਜ਼ੀ ਨਾਲ ਉਹਨੂੰ ਅੰਜਾਮ ਦਿੱਤਾ ਜਾਂਦਾ ਦੈਟ ਰਿਮੇਨਸ ਟੂ ਬੀ ਸੀਨ, ਪਰ CBSA ਵੱਲੋਂ ਇੱਦਾਂ ਕਿਸੇ ਪ੍ਰੋਟੈਸਟ ਸਾਈਟ 'ਤੇ ਜਾ ਕੇ ਇਸ ਤਰ੍ਹਾਂ ਇੱਕ ਤਰੀਕੇ ਨਾਲ ਰੇਡ ਹੀ ਜਿਵੇਂ ਆਈ ਗਈ ਅਤੇ ਸਾਰਿਆਂ ਦੇ ਸਟੈਟਸ ਚੈੱਕ ਕੀਤੇ ਗਏ, ਇੱਦਾਂ ਪਹਿਲਾਂ ਘੱਟ ਵੱਧ ਹੀ ਹੁੰਦਾ ਕੈਨੇਡਾ ਦੇ ਵਿੱਚ, ਕਦੇ ਸੁਣਿਆ ਨਹੀਂ ਪਹਿਲਾਂ ਕਦੇ
ਹੋਵੇ। ਇੱਥੇ ਇੰਝ ਨਹੀਂ ਹੁੰਦਾ, ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੀਆਂ ਮਿਸਾਲਾਂ ਬਹੁਤ ਘੱਟ ਨੇ, ਹਾਰਡਲੀ ਐਨੀ ਐਟ ਆਲ।
ਅਸੀਂ ਕਿਤੇ ਇਹ ਸੁਣਦੇ ਹੁੰਦੇ ਸੀ ਵੀ ਰੈਂਡਮ ਚੈੱਕਸ ਕਦੇ ਕਿਸੇ ਟ੍ਰਾਂਜ਼ਿਟ ਸਟੇਸ਼ਨ ਤੇ ਹੋ ਗਏ ਵੀ ਉੱਥੇ ਕੋਈ CBSA ਦੇ ਏਜੰਟਸ ਖੜੇ ਨੇ ਤੇ ਉਹ ਰੈਂਡਮਲੀ ਕਿਸੇ ਨੂੰ ਰੋਕ ਕੇ ਪੁੱਛ ਰਹੇ ਤੁਹਾਡਾ ਸਟੇਟਸ ਕੀ ਆ। ਇੱਦਾਂ ਪਹਿਲਾਂ ਹੁੰਦਾ ਰਿਹਾ ਜਦੋਂ LMIA ਵਾਲੀ ਗੱਲ ਬਹੁਤ ਜ਼ਿਆਦਾ ਚੱਲੀ।
ਹਾਂਜੀ ਹਾਂਜੀ।
ਸੋ ਪਰ ਇੱਦਾਂ ਕਿਸੇ ਪ੍ਰੋਟੈਸਟ ਸਾਈਟ ਤੇ ਜਾ ਕੇ ਇੱਕ ਜਿਵੇਂ ਕੋਆਰਡੀਨੇਟਿਡ ਐਫਰਟ ਦੇ ਤਹਿਤ ਜਿਵੇਂ ਕਿ ਪਹਿਲਾਂ ਪ੍ਰੀਮੀਅਰ, ਸੋ ਪਹਿਲਾਂ ਪੁਲਿਸ ਵਾਲੇ ਪਹੁੰਚਦੇ ਆ, ਫਿਰ ਪ੍ਰੀਮੀਅਰ ਇਸ ਤਰ੍ਹਾਂ ਦੀ ਪੋਸਟ ਪਾਉਂਦੇ ਆ ਸੋਸ਼ਲ ਮੀਡੀਆ ਤੇ, ਅੱਧੇ ਘੰਟੇ ਦੇ ਵਿੱਚ CBSA ਦੇ ਏਜੰਟਸ ਪਹੁੰਚ ਜਾਂਦੇ
ਆ। ਜਦਕਿ CBSA ਦਾ ਪ੍ਰੋਵਿੰਸ਼ੀਅਲ ਸਰਕਾਰ ਦੇ ਨਾਲ ਉਂਝ ਕੋਈ ਤਾਲਮੇਲ ਨਹੀਂ ਹੈ, CBSA ਤਾਂ IRCC ਨਾਲ ਤਾਲਮੇਲ ਨਹੀਂ ਹੈਗਾ,
ਤੇ ਪ੍ਰੀਮੀਅਰ ਜਿਹੜੀ ਪੋਸਟ ਪਾਉਂਦੇ ਉਹਦੇ ਵਿੱਚ ਵੀਡੀਓ ਫਿਰ ਵਿੱਚ ਪ੍ਰਾਈਮ ਮਿਨਿਸਟਰ ਦੀ ਵੀ ਨਾਲ ਉਹਦੇ ਵਿੱਚ ਤਸਵੀਰ ਨਜ਼ਰ ਆਉਂਦੀ ਆ।
ਜੀ ਜੀ।
ਸੋ ਫੈਡਰਲ ਸਰਕਾਰ ਦੇ ਨਾਲ ਵੀ ਇਹਦਾ ਮਤਲਬ ਕੋਈ ਕੋਆਰਡੀਨੇਸ਼ਨ ਰਿਹਾ ਹੋਏਗਾ ਕਿਉਂਕਿ CBSA ਦੇ ਏਜੰਟ ਪਹੁੰਚੇ ਨੇ, ਦੈਟ ਫੈਡਰਲ ਜੂਰਿਸਡਿਕਸ਼ਨ। ਸੋ ਇੱਕ ਸੋ ਇਹ ਥੋੜ੍ਹਾ ਜਿਹਾ ਕਹਿ ਲਓ ਵੀ ਹੁਣ ਇਮੀਗ੍ਰੇਸ਼ਨ ਨੂੰ ਲੈ ਕੇ ਇਹ ਸੰਕੇਤ ਆ ਵੀ ਕੈਨੇਡਾ ਦੇ ਵਿੱਚ ਜਿਹੜੀ ਸਰਕਾਰ ਦੀ ਅਪਰੋਚ ਆ ਹੁਣ ਉਹ ਪਹਿਲੇ ਵਰਗੀ ਨਹੀਂ, ਸੋ ਹੁਣ ਢਿੱਲ ਨਹੀਂ ਵਰਤੀ ਜਾ ਰਹੀ, ਹੁਣ ਸਖਤੀ ਹੋ ਰਹੀ ਹੈ।
ਪਰ ਵਾਸੂ ਜੀ ਜਿਹੜੀ ਇਹ ਗੱਲ ਕੱਲ੍ਹ ਪ੍ਰੀਮੀਅਰ ਨੇ ਉੱਥੋਂ ਲਿਖ ਦਿੱਤੀ ਨਾ ਕਿ ਜਿਹੜੇ ਸਕੂਲ ਜਾਂ ਇੱਥੇ ਕਾਲਜਿਸ ਨੇ ਉਹ ਪਹਿਲਾਂ ਅਲਬਰਟਾ ਦੇ ਸਟੂਡੈਂਟਸ ਵਾਸਤੇ ਨੇ, ਉਸ ਤੋਂ ਬਾਅਦ ਇੰਟਰਨੈਸ਼ਨਲ ਸਟੂਡੈਂਟਸ ਲਈ ਨੇ। ਸਰਕਾਰ ਵਾਸਤੇ ਹੁਣ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਬੜੀਆਂ ਪ੍ਰਿੰਸੀਪਲਡ ਕਰਨੀਆਂ, ਇਹ ਇਸ ਕਰਕੇ ਹਜ਼ਮ ਨਹੀਂ ਹੁੰਦੀਆਂ ਕਿਉਂਕਿ ਜਿਹੜੇ ਆਹ ਦੋ ਦੋ ਕਮਰਿਆਂ ਦੇ ਕਾਲਜ ਖੁੱਲ੍ਹੇ, ਆਹ ਅੱਗੇ ਪ੍ਰਾਈਵੇਟ ਕਾਲਜ ਖੁੱਲ੍ਹ ਗਏ, ਉਹਦੇ ਵਿੱਚ ਕੋਰਸ ਵੀ ਕਿਹੋ ਜਿਹੇ ਕਰਾਏ ਜਾ ਰਹੇ ਸੀ, ਕਿੰਨੀ ਵਾਰ ਆਪਾਂ ਗੱਲ ਕੀਤੀ ਯਾਰ ਕਿ ਜੇ ਤੁਸੀਂ ਇੰਟਰਨੈਸ਼ਨਲ ਸਟੂਡੈਂਟਸ ਇੰਨੀ ਵੱਡੀ ਗਿਣਤੀ 'ਚ ਸੱਦੇ, ਉਹਦੇ ਬਾਵਜੂਦ ਕੈਨੇਡਾ 'ਚ ਫਿਰ ਇਹੀ ਗੁਹਾਰ ਲੱਗਦੀ ਹੈ ਸਾਡੇ ਕੋਲ ਜੀ ਟ੍ਰੇਡ ਪਰਸਨਸ ਦੀ ਘਾਟ ਆ, ਸਾਡੇ ਕੋਲ ਫਲਾਨੀ ਕੈਟਾਗਰੀ 'ਚ ਘਾਟ ਹੈ, ਸਾਡੇ ਕੋਲ ਤਾਂ ਈਵਨ ਸਾਡੇ ਜਿਹੜੇ ਹੈਲਥ ਕੇਅਰ ਸੈਂਟਰਸ ਨੇ ਡਾਇਗਨੋਸਟਿਕਸ ਵਾਸਤੇ ਵੀ ਜਿਨ੍ਹਾਂ ਨੇ ਬਲੱਡ ਸੈਂਪਲ ਲੈਣਾ ਸਾਡੇ ਕੋਲ ਤਾਂ ਉਹ ਵਾਲੇ ਲੈਬ ਟੈਕਨੀਸ਼ੀਅਨਸ ਨਹੀਂ ਹੈਗੇ। ਵੀ ਜਦੋਂ ਬੁਲਾਏ ਸੀ ਬੰਦੇ, ਜਦੋਂ ਤੁਸੀਂ ਇੱਥੇ ਪ੍ਰੋਵਿੰਸਿਸ ਨੇ ਧੜਾ ਧੜ ਕਾਲਜਾਂ ਨੂੰ DLI ਡੈਜ਼ੀਗਨੇਟਿਡ ਲਰਨਿੰਗ ਇੰਸਟੀਟਿਊਸ਼ਨ ਵਾਲੇ ਨੰਬਰ ਵੰਡੇ, ਉਦੋਂ ਵੇਖਣਾ ਸੀ ਨਾ ਕੋਰਸ ਕਿਹੜੇ ਕਰਾ ਰਹੇ ਨੇ। ਪ੍ਰੋਵਿੰਸ਼ੀਅਲ ਸਰਕਾਰਾਂ ਵੀ ਇੰਨੀ ਆਸਾਨੀ ਨਾਲ ਆਪਣਾ ਪੱਲਾ ਝਾੜ ਨਹੀਂ ਸਕਦੀਆਂ ਕਿਉਂਕਿ ਇਹਨਾਂ ਕਾਲਜਿਸ ਨੂੰ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਉੱਥੋਂ ਦੇ ਸੂਬੇ ਦੀਆਂ ਸਰਕਾਰਾਂ ਨੇ ਲਾਇਸੈਂਸਿਸ ਦਿੱਤੇ ਸੀ, ਅਤੇ ਤੁਹਾਡੇ ਬਿਲਕੁਲ ਨੱਕ ਹੇਠ ਇਸ ਤਰ੍ਹਾਂ ਦਾ ਬਿਲਕੁਲ ਐਜੂਕੇਸ਼ਨ ਥੋੜ੍ਹੀ ਸੀ ਸਕੈਮ ਚੱਲ ਰਿਹਾ ਸੀ।
ਇਸ ਤੋਂ ਵੀ ਵੱਡੀ ਹਕੀਕਤ ਇਹ ਹੈ ਕਿ ਵੀ ਜਿਹੜੀਆਂ ਯੂਨੀਵਰਸਿਟੀਆਂ ਦਾ ਹਵਾਲਾ ਇਹ ਦੇ ਰਹੇ ਨੇ ਕਿ ਅਲਬਰਟਾ ਦੀਆਂ ਯੂਨੀਵਰਸਿਟੀਆਂ ਕਾਲਜਿਸ ਅਲਬਰਟਾ ਦੇ ਸਟੂਡੈਂਟਸ ਵਾਸਤੇ ਨੇ, ਉਹਨਾਂ ਦਾ ਇੰਟਰਨੈਸ਼ਨਲ ਸਟੂਡੈਂਟਸ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ ਆ,
ਸਹੀ ਗੱਲ,
ਉਹਨਾਂ ਦੇ ਖਰਚੇ ਹੀ ਨਹੀਂ ਚੱਲਣੇ। ਸੋ ਪਿਛਲੇ ਕਈ ਸਾਲਾਂ ਤੋਂ ਸਾਰਿਆਂ ਨੂੰ ਪਤਾ ਕਿ ਜਿਹੜੇ ਸਾਡੇ ਵੱਡੀਆਂ ਤੋਂ ਵੱਡੀਆਂ ਯੂਨੀਵਰਸਿਟੀਜ਼ ਵੀ ਇੰਟਰਨੈਸ਼ਨਲ ਸਟੂਡੈਂਟਸ ਤੋਂ ਜਿਹੜੀ ਅਸੀਂ 10-10 ਗੁਣਾ
ਉਹਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਵਾਲੀ ਕੋਈ ਝਲਕ ਨਹੀਂ ਸੀ ਪੈਂਦੀ, ਕੋਈ ਗਲੋਬਲ ਉਹਦੇ ਵਿੱਚ ਤੁਹਾਨੂੰ ਇੱਕ ਮਿਕਸ ਆਫ ਸਟੂਡੈਂਟਸ ਨਜ਼ਰ ਨਹੀਂ ਸੀ ਆਉਂਦਾ। ਉਹਦੇ ਵਿੱਚ ਇਨ ਮੈਨੀ ਕੇਸਿਸ ਪੜ੍ਹਾਉਣ ਵਾਲਾ ਵੀ ਨਵਾਂ ਹੀ ਆਇਆ, ਜਿਹੜਾ ਪੜ੍ਹਾ ਰਿਹਾ ਉਹ ਵੀ ਨਵਾਂ ਹੀ ਆਇਆ, ਜਿਹੜੇ ਪੜ੍ਹ ਰਹੇ ਨੇ ਉਹ ਵੀ ਸਾਰੇ ਜਿਹੜੇ ਉੱਥੋਂ ਜਿਹੜੇ ਸਕੂਲ ਤੋਂ 12ਵੀਂ ਕਰਕੇ ਆਏ ਉਹ ਪੂਰੇ ਦੇ ਪੂਰੇ ਇਕੱਠੇ। ਸੋ ਪੰਜਾਬ ਦੇ ਹੀ ਕਈ ਸਟੂਡੈਂਟ ਸੀਗੇ ਜਿਹੜੇ ਇਹਨਾਂ ਸੋ ਕਾਲਡ ਕਾਲਜਿਸ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਵਜੋਂ ਪੜ੍ਹ ਰਹੇ ਸੀ, ਅਤੇ ਜਿਹੜੇ ਕੋਰਸ ਵੀ ਕਰਾਏ ਜਾ ਰਹੇ ਸੀ, ਕੋਰਸ ਵੀ ਇਹੋ ਜਿਹੇ ਕਿ ਨਾ ਉਹਦੀ ਇੱਥੇ ਕੋਈ ਵੈਲਿਊ, ਉਹਦੀ ਦੁਨੀਆਂ 'ਚ ਕਿਤੇ ਵੈਲਿਊ ਨਹੀਂ।
ਸੋ ਜਿਹੜੀ ਅਸੀਂ ਪਹਿਲਾਂ ਵੀ ਵਿਜੇ ਜੀ ਗੱਲ ਕਰਦੇ ਰਹੇ ਹਾਂ ਕਿ ਸਾਡੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਭਾਵੇਂ ਉਹ ਪਬਲਿਕ ਹੋਣ ਚਾਹੇ ਉਹ ਪ੍ਰਾਈਵੇਟ ਹੋਣ, ਉਹਨਾਂ ਨੂੰ ਇੰਟਰਨੈਸ਼ਨਲ ਸਟੂਡੈਂਟ ਫੀਸ ਦੀ ਲੱਤ ਲੱਗ ਗਈ ਸੀ, ਨਸ਼ਾ ਜਿਵੇਂ ਇੱਕ ਲੱਗਿਆ ਹੋਇਆ ਸੀ, ਹੁਣ ਉਹ ਨਸ਼ਾ ਛੁਡਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਇਨਵੋਲੰਟਰੀ ਟ੍ਰੀਟਮੈਂਟ ਹੈ,
ਸਹੀ ਗੱਲ,
ਤੇ ਉਹ ਥੋੜੇ ਵਿਦਰੋਲ ਸਿਮਟਮਸ ਜਿਹੜੇ ਨੇ ਹੁਣ ਉਹ ਥੋੜੇ ਸਮੇਂ ਦੇ ਵਿੱਚ ਨਜ਼ਰ ਆਉਣਗੇ। ਸੋ ਪਹਿਲਾਂ ਜਿਹੜਾ ਨਸ਼ਾ ਲੱਗਿਆ ਹੋਇਆ ਸੀ ਉਹ ਛੁਡਾਉਣਾ ਜ਼ਰੂਰੀ ਵੀ ਸੀ, ਸੋ ਜਿਹੜੀਆਂ ਪਹਿਲਾਂ ਗਲਤੀਆਂ ਕੀਤੀਆਂ ਨੇ ਉਹਨਾਂ ਨੂੰ, ਇਹਦਾ ਮਤਲਬ ਇਹ ਨਹੀਂ ਵੀ ਜੇ ਪਹਿਲਾਂ ਗਲਤੀਆਂ ਹੁੰਦੀਆਂ ਸੀ ਆਪਾਂ ਉਹਨਾਂ ਨੂੰ ਕੰਟੀਨਿਊ ਹੀ ਰੱਖਣਾ, ਸੋ ਉਹਨਾਂ ਨੂੰ ਸੁਧਾਰਨਾ ਵੀ ਜ਼ਰੂਰੀ ਸੀ। ਹੁਣ ਸੁਧਾਰ ਜਦੋਂ ਹੋ ਰਿਹਾ ਹੈ ਅਤੇ ਉਹਦੇ ਵਿੱਚ ਆਟੇ ਨਾਲ ਘੁਣ ਵੀ ਪਿਸਿਆ ਜਾ ਰਿਹਾ,
ਅਤੇ
ਇਹ ਹੁਣ ਥੋੜ੍ਹੇ ਜਿਹੜੇ ਇਸ ਤਰ੍ਹਾਂ ਦੇ ਕਹਿ ਲਓ ਵੀ ਕੋਲੈਟਰਲ ਡੈਮੇਜ ਹੈ ਉਹ ਵੀ ਹੋ ਰਿਹਾ, ਅਤੇ ਵਿਦਰੋਲ ਸਿਮਟਮਸ ਵੀ ਥੋੜ੍ਹੀ ਦੇਰ ਨਜ਼ਰ ਆਉਣਗੇ, ਪਰ ਇਹ ਜੋ ਚੇਂਜਿਸ ਹੋ ਰਹੇ ਨੇ, ਜੋ ਥੋੜ੍ਹੀ ਸਖਤਾਈ ਹੋ ਰਹੀ ਹੈ ਸਿਸਟਮ ਦੇ ਵਿੱਚ, ਲੂਪ ਹੋਲਸ ਨੂੰ ਪਲੱਗ ਕੀਤਾ ਜਾ ਰਿਹਾ, ਇਹ ਜ਼ਰੂਰੀ ਵੀ ਸੀ,
ਇਹ ਜ਼ਰੂਰੀ ਸੀ, ਪਰ ਉਹ ਨਾ ਦੇਰ ਬਹੁਤ ਕਰਤੀ।
ਹਾਂਜੀ,
ਕਿਉਂਕਿ ਦੇਖੋ ਹਮੇਸ਼ਾ ਇੱਦਾਂ ਹੀ ਹੁੰਦਾ ਨਾ ਕਿ ਇੱਕ ਰਾਹ ਜਾ ਰਿਹਾ, ਰਸਤਾ ਜਾ ਰਿਹਾ, ਉਹਦੇ ਨਾਲ ਨਾ ਕੋਈ ਕੱਚੇ ਰਸਤੇ ਦੇ ਵਿੱਚੋਂ ਕੋਈ ਫੈਂਸ ਤੋੜ ਕੇ ਆਪਣਾ ਰਸਤਾ ਬਣਾ ਲੈਂਦਾ, ਪਹਿਲਾਂ ਉੱਥੋਂ ਦੋ ਕੁ ਬੰਦੇ ਨਿਕਲਣਾ ਸ਼ੁਰੂ ਕਰਦੇ ਨੇ, ਫਿਰ ਜਿਹੜਾ ਬੰਦਾ ਸਹੀ ਰਸਤਾ ਲੈ ਕੇ ਜਾ ਰਿਹਾ ਹੁੰਦਾ ਉਹ ਕਹਿੰਦਾ ਯਾਰ ਮੇਰੇ 15 ਮਿੰਟ ਐਕਸਟਰਾ ਲੱਗਦੇ ਆ, ਜਿਹੜਾ ਬੰਦਾ ਇੱਥੋਂ ਨਿਕਲ ਰਿਹਾ ਇੱਥੋਂ ਰੋਕਦਾ ਤਾਂ ਕੋਈ ਹੈ ਨਹੀਂ, ਮੈਂ ਵੀ ਇੱਧਰ ਨੂੰ ਚਲਾ ਜਾਂਦਾ। ਜਦੋਂ ਇੰਨੀ ਦੇਰ ਤੱਕ ਉਸ ਲੂਪ ਹੋਲ ਨੂੰ ਸਰਕਾਰ ਨੇ ਪਲੱਗ ਨਹੀਂ ਕੀਤਾ, ਇਸ ਗੱਲ ਨੂੰ ਬਾਰ ਬਾਰ ਹਾਈਲਾਈਟ ਕੀਤੇ ਜਾਣ ਦੇ ਬਾਵਜੂਦ ਉਹਦੇ ਉੱਪਰ ਕੋਈ ਐਕਸ਼ਨ ਨਹੀਂ ਲਿਆ ਗਿਆ, ਤਾਂ ਇਹਦੇ ਵਿੱਚੋਂ ਸਰਕਾਰ ਵੀ ਪੱਲਾ ਝਾੜ ਕੇ ਪਾਸੇ ਹੋ ਨਹੀਂ ਸਕਦੀ। ਅੱਛਾ, ਹੁਣ ਫੈਡਰਲ ਲੈਵਲ 'ਤੇ ਇੱਕ ਤਰੀਕੇ ਨਾਲ ਚੇਂਜ ਆਫ ਗਾਰਡ ਹੋ ਗਿਆ, ਤੁਸੀਂ ਸੋਚੋ ਜੇ ਅੱਜ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਹੁੰਦੇ ਅਤੇ ਜੇ ਉਹ ਇਸੇ ਤਰ੍ਹਾਂ ਦੀਆਂ ਸਖ਼ਤ ਗੱਲਾਂ ਕਰਦੇ ਤਾਂ ਕਿੰਨਾ ਔਖਾ ਹੋਣਾ ਸੀ ਉਹਨਾਂ ਵਾਸਤੇ ਆਪਣੇ ਆਪ ਨੂੰ ਡਿਫੈਂਡ ਕਰ ਸਕਣਾ। ਜਿਹੜੇ ਸਵਾਲ ਉੱਠਣੇ ਸੀ ਉਹ ਇਹ ਹੋਣੇ ਸੀ ਕਿ ਜਦੋਂ ਪਿਛਲੇ 5-6 ਸਾਲਾਂ 'ਚ ਇਹੀ ਗੱਲਾਂ ਤੁਹਾਡੇ ਕੋਲ ਹਾਈਲਾਈਟ ਕੀਤੀਆਂ ਜਾਂਦੀਆਂ ਰਹੀਆਂ ਉਦੋਂ ਤੁਹਾਡੇ ਕੰਨ 'ਤੇ ਜੂ ਨਹੀਂ ਸੀ ਸਰਕਦੀ।
ਬਿਲਕੁਲ, ਸੋ ਗਲਤੀਆਂ ਪਹਿਲਾਂ ਹੋ ਗਈਆਂ ਨੇ
ਜੀ,
ਹੁਣ ਜਿਹੜਾ ਉਹ ਕੱਚਾ ਰਸਤਾ ਹੈ ਜਿੱਥੋਂ ਹੁਣ ਸਾਰੇ ਲੰਘਣ ਲੱਗ ਪਏ ਸੀ ਉਹਨੂੰ ਪੱਕਾ ਤਾਂ ਨਹੀਂ ਕੀਤਾ ਜਾ ਸਕਦਾ।
ਕਰੈਕਟ,
ਕਿ ਅਲਟੀਮੇਟਲੀ ਤਾਂ ਲੋਕਾਂ ਨੂੰ ਇਹ ਸਮਝਾਉਣਾ ਹੀ ਪਏਗਾ ਵੀ ਇਹ ਗਲਤ ਰਸਤਾ ਹੈ, ਤੁਸੀਂ ਜਿਹੜਾ ਸਹੀ ਵਾਲਾ ਰਸਤਾ ਹੈ ਸੱਜੇ ਪਾਸੇ ਵੀ ਉੱਧਰੋਂ ਆਓ। ਹੁਣ ਉਹ ਜਦੋਂ ਇਹ ਜਦੋਂ ਤਬਦੀਲੀ ਹੋਣੀ ਹੈ, ਜਿਹੜੇ ਲੋਕ ਆਲਰੇਡੀ ਉਸ ਰਾਹ ਦੇ ਉੱਤੇ ਪਏ ਹੋਏ ਨੇ ਉਹਨਾਂ ਨੂੰ ਥੋੜ੍ਹੀ ਦਿੱਕਤ ਤਾਂ ਹੋਏਗੀ।
ਤੇ ਪ੍ਰੋਬਲਮ ਇਹ ਹੋਈ
ਨਾ ਕਦੇ ਅੱਜ ਨਹੀਂ ਤਾਂ ਕੱਲ੍ਹ ਨਹੀਂ ਤਾਂ ਪਰਸੋਂ ਕਿਸੇ ਨਾ ਕਿਸੇ ਸਰਕਾਰ ਨੂੰ, ਲਿਬਰਲ ਨਹੀਂ ਤਾਂ ਕੰਜ਼ਰਵੇਟਿਵ ਨਹੀਂ ਤਾਂ ਕੋਈ ਹੋਰ ਸਰਕਾਰ, ਕਿਸੇ ਨੂੰ ਤਾਂ ਇਹ ਜਿਹੜੀ ਗਲਤੀ ਹੋ ਰਹੀ ਸੀ ਇਹਨੂੰ ਦਰੁਸਤ ਕਰਨਾ ਹੀ ਪੈਣਾ ਸੀ। ਸੋ ਇਹ ਥੋੜ੍ਹੀ ਜਿਹੀ ਜਿਹੜੀ ਕਹਿ ਲਓ ਵੀ ਦਿੱਕਤ ਆ ਜਿਹੜੀ ਇਸ ਵੇਲੇ ਹੋ ਰਹੀ ਆ, ਇਹ ਅੱਜ ਨਹੀਂ ਤਾਂ ਕੱਲ੍ਹ ਤਾਂ ਹੋਣੀ ਸੀ।
ਅਤੇ ਇਹਦੇ 'ਚ ਇੱਕ ਗੱਲ ਹੋਰ ਆ, ਦੇਖੋ ਜਦੋਂ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਇੱਦਾਂ ਹੋਵੇ ਨਾ, ਕੋਈ ਇੱਕ ਡਿਬੇਟੇਬਲ ਇਸ਼ੂ ਬਣ ਜਾਵੇ, ਤੁਸੀਂ ਦੇਖੋਗੇ ਕਿ ਈਵਨ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਫਿਰ ਕਿਸੇ ਇੱਕ ਪੱਖ ਦੇ ਹੱਕ 'ਚ ਆ ਕੇ ਖਲੋ ਜਾਂਦੀਆਂ ਨੇ। ਇਹਦੇ ਵਿੱਚ ਕੋਈ ਓਪੋਜੀਸ਼ਨ, ਕੋਈ NDP, ਕੋਈ ਗ੍ਰੀਨ ਪਾਰਟੀ, ਚਲੋ ਲਿਬਰਲ ਪਾਰਟੀ ਦਾ ਸਰਕਾਰ ਆ ਉਹ ਤਾਂ ਕਹਿ ਰਹੇ ਨੇ ਅਸੀਂ ਜਿਹਨੂੰ ਰੂਲਸ ਇਨਫੋਰਸ ਕਰਨੇ ਆ, ਜਾਂ ਉੱਥੇ ਡੈਨੀਅਲ ਸਮਿਥ ਜਿਹੜੀ ਕਿਹੜੀ ਪਾਰਟੀ ਉਹਨਾਂ ਦੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ UCP, ਰਾਈਟ, ਉਹਨਾਂ ਦੀ ਸਰਕਾਰ ਆ, ਉਹ ਨਾ ਉੱਥੋਂ ਦੀ NDP ਨਾ ਕਿਸੇ ਨੈਸ਼ਨਲੀ ਕੋਈ ਵੀ ਹੋਰ ਪਾਰਟੀ ਇਹਦੇ ਬਾਰੇ ਗੱਲ ਨਹੀਂ ਕਰ ਰਹੀ, ਕਿਉਂਕਿ ਓਵਰਆਲ ਜਿਹੜੀ ਲੋਕ ਰਾਏ ਆ ਉਹ ਵੀ ਇਸ ਗੱਲ ਨਾਲ ਮੇਲ ਖਾਂਦੀ ਆ। ਹੁਣ ਸੋ ਇਹ ਇੰਨਾ ਜ਼ਿਆਦਾ ਜੋ ਡਿਸਟੋਰਟ ਕੀਤਾ ਸਿਸਟਮ, ਇਹਦੇ ਵਾਸਤੇ ਇਹਦਾ ਹੱਲ ਕੀ ਹੋਣਾ? ਇਹਦੇ ਵਾਸਤੇ ਜਵਾਬਦੇਹੀ ਕਿਹਦੀ ਹੋਣੀ ਆ? ਸ਼ਾਇਦ ਕਿਸੇ ਦੀ ਵੀ ਨਹੀਂ, ਪਰ ਜਿਹੜੀ ਤੁਸੀਂ ਗੱਲ ਕੀਤੀ ਆਟੇ ਨਾਲ ਘੁਣ ਵੀ ਪਿਸੀ ਜਾ ਰਿਹਾ, ਉਹਦੇ ਵਿੱਚ ਨੁਕਸਾਨ ਕਈਆਂ ਦਾ ਬਹੁਤ ਵੱਡਾ ਹੋ ਜਾਣਾ, ਜਿਹੜੇ ਕਈ ਇੱਥੇ ਇੱਦਾਂ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ 'ਤੇ ਆਏ ਸੀ, ਜਦੋਂ ਆਏ ਸੀ ਬੰਦਾ ਇਹੀ ਸੋਚਦਾ ਨਾ ਕਿ ਯਾਰ ਅਸੀਂ ਅੱਗੇ ਵਧਾਂਗੇ ਜ਼ਿੰਦਗੀ ਦੇ ਵਿੱਚ, ਕਈ ਤਾਂ ਅੱਗੇ ਵਧਣ ਦੀ ਥਾਂ ਵਾਸੂ ਜੀ ਉਹਨਾਂ ਨੇ ਆਹ ਇੱਕ ਕਦਮ ਪੁੱਟ ਕੇ ਕੈਨੇਡਾ ਆਉਣ ਵਾਲਾ, ਸ਼ਾਇਦ ਉਹ ਆਪਣੀ ਜ਼ਿੰਦਗੀ ਦੇ ਵਿੱਚ 3 ਜਾਂ 4 ਕਦਮ ਪਿੱਛੇ ਚਲੇ ਗਏ ਨੇ। ਸੋ ਦੇਖਦੇ ਹਾਂ ਇਹ 'ਚੋਂ ਅੱਗੇ ਹੋਰ ਕੀ ਨਿਕਲਦਾ। ਪੈਬਸ ਵਾਸੂ ਭਈਆ,
ਹਾਂਜੀ,
ਇਹ ਸਲਿਪੇਜ ਕਾ ਹੋਤਾ ਹੈ?
ਪਹਿਲੇ ਆਪ ਬਤਾਈਏ ਰੀਪੇਸਿੰਗ ਕਿਆ ਹੋਤਾ ਹੈ?
ਰੀਪੇਸਿੰਗ ਕਿਆ ਹੋਤਾ ਹੈ? ਰੀਪੇਸਿੰਗ ਦਾ ਮਤਲਬ ਤਾਂ ਇਹ ਹੈ ਜੋ ਅਸੀਂ ਸਿੱਖਿਆ ਹੈ ਨਾ ਜੀ, ਕਿ ਕਿਉਂਕਿ ਇਹ ਪਿਛਲੇ ਨਹੀਂ ਇਸੇ ਸਾਲ ਦੀ ਗੱਲ ਹੈ, ਰੀਪੇਸਿੰਗ ਜਦੋਂ ਐਤਕੀ ਬਜਟ ਪ੍ਰਜੈਂਟ ਕੀਤਾ ਸੀ ਗਵਰਨਮੈਂਟ ਨੇ, ਤੇ ਉਹਦੇ 'ਚ ਉਹਨਾਂ ਨੇ ਕਿਹਾ ਵੀ ਜੀ ਕੁਝ ਪ੍ਰੋਜੈਕਟ ਅਸੀਂ ਰੀਪੇਸ ਕਰ ਰਹੇ ਹਾਂ। ਫਿਰ ਰੀਪੇਸ ਕੀ ਹੋਇਆ ਭਾਈ? ਕਿ ਉਹਨਾਂ ਨੂੰ ਦੇਖੋ ਅਸੀਂ ਰੀਟੈਂਡਰ ਕਰਾਵਾਂਗੇ, ਮੁੱਢ ਤੋਂ ਦੁਬਾਰਾ ਅਸੀਂ ਸ਼ੁਰੂ ਕਰਦੇ ਹਾਂ, ਸ਼ੁਰੂ ਸੇ ਸ਼ੁਰੂ ਕਰੇਂਗੇ। ਇਹ ਰੀਪੇਸ ਕਿੱਦਾਂ ਹੋਇਆ? ਮੈਨੂੰ ਤਾਂ ਉਦੋਂ ਵੀ ਸਮਝ ਨਹੀਂ ਸੀ ਆਈ ਗੱਲ ਵੀ ਐਵੇਂ ਹੈ ਨਾ, ਸ਼ਬਦ ਜਿਹਾ ਘੜ ਕੇ ਕੁਝ ਬਣਾਤਾ। ਰੀਪੇਸ ਕੀ? ਰੀਸਟਾਰਟ ਆ ਇਹ, ਜੇ ਤੁਸੀਂ ਉਹਨੂੰ ਦੁਬਾਰਾ ਤੋਂ ਰੀਟੈਂਡਰਿੰਗ ਉਹਦੀ ਕਰ ਰਹੇ ਹੋ, ਫਿਰ ਤੁਸੀਂ ਉਹਦੀ ਪ੍ਰੋਕਿਊਰਮੈਂਟ ਵਗੈਰਾ ਸਾਰੀ ਦੁਬਾਰਾ ਕਰਨੀ ਹੈ, ਤਾਂ ਰੀਸਟਾਰਟ ਹੋਇਆ ਪ੍ਰੋਜੈਕਟ।
ਜਾਂ ਸੋ ਜਿਹੜੀ ਰੀ ਵੀ ਸਾਡੇ ਕੋਲ ਇਸ ਵੇਲੇ ਸਾਰੇ ਪੈਸੇ ਨਹੀਂ ਹੈਗੇ ਸਾਰੇ ਪ੍ਰੋਜੈਕਟਸ ਨੂੰ ਇਕੱਠਿਆਂ ਸ਼ੁਰੂ ਕਰਨ ਦੇ ਜਾਂ ਸਿਰੇ ਚੜ੍ਹਾਉਣ ਦੇ, ਵੀ ਇਹਨਾਂ ਨੂੰ ਆਪਾਂ ਅਗਲੇ ਸਾਲਾਂ ਦੇ ਵਿੱਚ ਵੰਡ ਲੈਂਦੇ ਹਾਂ, ਇਹਨਾਂ ਦੀ ਜਿਹੜੀ ਪੇਸ ਆ ਉਹਨੂੰ ਰੀਸੈਟ ਕਰ ਦਿੰਦੇ ਹਾਂ, ਰੀਪੇਸ ਕਰ ਦਿੰਦੇ ਹਾਂ।
ਐਕਚੁਲੀ ਉੱਥੇ ਸ਼ਬਦ ਕਹਿਣਾ ਬਣਦਾ ਸੀ ਵੀ ਹਜੇ ਯਾ ਤਾਂ ਅਸੀਂ ਇਹਨਾਂ ਨੂੰ ਡਿਲੇ ਕਰ ਰਹੇ ਹਾਂ, ਪੋਸਟਪੋਨ ਕਰ ਰਹੇ ਹਾਂ ਜਾਂ ਕੈਨਸਲ, ਹਾਲ ਦੀ ਘੜੀ ਕੈਨਸਲ ਆ।
ਪਰ ਉਹ ਫਿਰ ਨੈਗੇਟਿਵ ਖਬਰ ਬਣ ਜਾਂਦੀ
ਸਰ ਬਣਦੀ ਆ
ਕਿ ਪ੍ਰੋਜੈਕਟ ਦੇਖੋ ਜੀ ਡਿਲੇ ਕਰ ਦਿੱਤਾ ਗਿਆ, ਪੋਸਟਪੋਨ ਕਰ ਦਿੱਤਾ ਗਿਆ, ਅੱਗੇ ਪਾ ਦਿੱਤਾ ਗਿਆ। ਫਿਰ ਉਹ ਕਹਿੰਦੇ ਨਹੀਂ ਨਹੀਂ, ਔਖਾ ਜਿਹਾ ਆਪਾਂ ਬਲਪੂਸੇ 'ਚ ਪਾ ਦਿਓ ਵੀ ਤੁਸੀਂ ਇੱਕ ਸ਼ਬਦ ਇੱਦਾਂ ਦਾ
ਲਿਆਓ
ਜਿਹਨੂੰ ਸਮਝਣ ਦੇ ਵਿੱਚ ਹੀ ਸਾਰੀ ਐਨਰਜੀ ਜਿਹੜੀ ਆ ਉਹ ਖਪਤ ਹੋ ਜਾਏ ਕਿ ਰੀਪੇਸਿੰਗ ਕੀਤੀ ਜਾ ਰਹੀ
ਹੈ। ਐਵੇਂ ਥੋੜ੍ਹੇ ਫਿਰ ਕਮਿਊਨੀਕੇਸ਼ਨ ਤੇ $7 million ਲੱਗ
ਗਏ। ਹਾਂਜੀ, ਉਹ ਕੰਟੀਜੈਂਸੀ ਦੇ ਵਿੱਚ
ਕੰਟੀਜੈਂਸੀ ਚ ਐਕਸਟਰਾ
ਜਿਹੜੇ ਲੱਗ ਗਏ, ਟੋਟਲ ਨਹੀਂ ਵੀ
ਟੋਟਲ ਨਹੀਂ ਟੋਟਲ ਨਹੀਂ
ਤਾਂ ਬਜਟ ਵੱਡਾ ਸਾਡਾ।
ਜੀ ਜੀ,
ਸੋ ਕੰਟੀਜੈਂਸੀ ਦੇ ਵਿੱਚੋਂ $7 million
ਲੱਗਿਆ। ਅੱਛਾ, ਫਿਰ ਹੁਣ ਨਵਾਂ ਸ਼ਬਦ ਆਇਆ ਵਾ,
ਸੋ ਜਿਹੜੀ ਰੀਪੇਸਿੰਗ ਕੀਤੀ ਸੀ, ਸੋ ਉਹਦੇ ਵਿੱਚ ਬਾਅਦ ਵਿੱਚ, ਸੋ ਉਹਦੇ ਵਿੱਚ ਪ੍ਰੋਜੈਕਟ ਮੇਨ ਤੌਰ ਮੇਨ ਜਿਹੜਾ ਪ੍ਰੋਜੈਕਟ ਸੀ ਇੱਕ ਤਾਂ ਬਰਨਬੀ ਹਸਪੀਟਲ ਦੀ ਐਕਸਪੈਂਸ਼ਨ ਦਾ ਪ੍ਰੋਜੈਕਟ ਸੀ ਤੇ 7 ਲੌਂਗ ਟਰਮ ਕੇਅਰ ਸੈਂਟਰ ਸਨ ਜਿਨ੍ਹਾਂ ਨੂੰ ਇਹਨਾਂ ਨੇ ਕਿਹਾ ਵੀ ਅਸੀਂ ਬਾਅਦ 'ਚ ਦੇਖਦੇ ਹਾਂ ਕਿੱਦਾਂ ਕਰਨਾ।
ਪਹਿਲਾਂ ਸਾਰੇ ਐਲਾਨ ਦਿੱਤੇ ਗਏ ਸੀ, ਬੜੀਆਂ ਉਹਦੇ ਇਲੈਬੋਰੇਟ ਅਨਾਊਂਸਮੈਂਟਸ ਤੇ ਪਲਾਨਸ ਵਗੈਰਾ ਸਾਂਝੇ ਕੀਤੇ
ਕਿਉਂਕਿ COVID-19 ਵੇਲੇ ਉਹਨਾਂ ਦੀ ਘਾਟ ਬਹੁਤ ਜ਼ਿਆਦਾ ਮਹਿਸੂਸ ਹੋਈ ਸੀ।
ਕਰੈਕਟ।
ਸੋ ਵਿਜੇ ਜੀ, ਉਸ ਤੋਂ ਬਾਅਦ ਫਿਰ ਸਰਕਾਰ ਦੱਸਦੀ ਹੈ ਕਿ ਵੀ ਜਦੋਂ ਪੁੱਛਿਆ ਗਿਆ ਵੀ ਇਹ ਕੀ ਹੈ ਰੀਪੇਸਿੰਗ, ਥੋੜ੍ਹਾ ਹੋਰ ਸਮਝਾਓ ਵਿਸਥਾਰਪੂਰਵਕ ਤਰੀਕੇ ਨਾਲ, ਵੀ ਇਹ 4 number ਦਾ ਸਵਾਲ ਨਹੀਂ, ਇਹ 10 number ਦਾ ਸਵਾਲ ਹੈ, ਵੀ ਡਿਟੇਲ ਦਿਓ ਥੋੜ੍ਹੀ ਹੋਰ। ਅਤੇ ਫਿਰ ਸਰਕਾਰ ਨੇ ਉਸ ਤੋਂ ਬਾਅਦ ਦੱਸਿਆ, ਕਹਿੰਦੇ ਵੀ ਐਕਚੁਲੀ ਲੌਂਗ ਟਰਮ ਕੇਅਰ ਸੈਂਟਰਸ ਜਿਸ ਫੋਰਨੇ ਨਾਲ ਅਸੀਂ ਬਣਾ ਰਹੇ ਸੀ ਸਾਨੂੰ ਮਹਿੰਗੇ ਬਹੁਤ ਪੈ ਰਹੇ ਸੀ,
$1 million ਦਾ ਇੱਕ ਬੈੱਡ ਪੈਂਦਾ ਸੀ ਔਨ ਐਵਰੇਜ।
ਹਾਂ, ਸੋ ਕਹਿੰਦੇ ਅਸੀਂ ਫਿਰ ਉਹ ਪੂਰਾ ਫਾਰਮੂਲਾ ਜਿਹੜਾ ਉਹਨੂੰ ਰੀਵਿਜ਼ਿਟ ਕਰਨਾ ਚਾਹੁੰਦੇ ਹਾਂ ਵੀ ਕਿ ਨਵੇਂ ਤਰੀਕੇ ਨਾਲ ਲੌਂਗ ਟਰਮ ਕੇਅਰ ਸੈਂਟਰ ਬਣਾਏ ਜਾਣ, ਵੀ ਜਿਹੜਾ ਐਗਜਿਸਟਿੰਗ ਫਾਰਮੂਲਾ ਵੀ ਉਹਦੇ ਵਿੱਚ ਤਾਂ ਇਹ ਪ੍ਰੋਜੈਕਟ ਜਿਹੜੇ ਵਾਇਬਲ ਨਹੀਂ ਹੈਗੇ। ਫਿਰ ਬਾਅਦ ਵਿੱਚ ਇੱਕ ਦਿਨ ਅਨਾਊਂਸਮੈਂਟ ਕੀਤੀ ਗਈ ਕਿ ਜਿਹੜਾ ਬਰਨਬੀ ਹਸਪੀਟਲ ਦੀ ਜਿਹੜੀ ਐਕਸਪੈਂਸ਼ਨ ਕਰਨੀ ਸੀ ਉਹਦਾ ਜਿਹੜਾ ਠੇਕਾ ਦਿੱਤਾ ਹੋਇਆ ਸੀ ਉਹ ਠੇਕਾ ਕੈਂਸਲ ਕਰ ਦਿੱਤਾ ਗਿਆ ਹੈ, ਅਤੇ ਹੁਣ ਕੋਈ ਨਵੀਂ ਕੰਪਨੀ ਨੂੰ ਠੇਕਾ ਦਿੱਤਾ ਜਾਏਗਾ ਕਿ ਉਹਦਾ ਰੀਟੈਂਡਰ ਉਹਦਾ ਪ੍ਰੋਸੈਸ ਜਿਹੜਾ ਹੈ ਰੀਟੈਂਡਰਿੰਗ ਦਾ ਪ੍ਰੋਸੈਸ।
ਇਸ ਡੈਫੀਨੇਸ਼ਨ ਦੇ ਮੁਤਾਬਕ ਜਿਹੜੀ ਮੈਸੀ ਟਨਲ ਵਾਲਾ ਪ੍ਰੋਜੈਕਟ ਆ ਉਹ ਰੀਪੇਸ ਹੀ ਹੋਇਆ ਫਿਰ।
ਨਾਲ ਉਹਦੀ ਜਿਹੜੀ ਐਨਵਾਇਰਮੈਂਟਲ ਇੰਪੈਕਟ ਅਸੈਸਮੈਂਟ ਹੀ ਚੱਲੀ ਜਾ ਰਹੀ ਹੈ, ਮੁੱਕਦੀ ਨਹੀਂ ਪਈ।
ਸੋ ਇੱਕ ਤਾਂ ਨਵਾਂ ਸ਼ਬਦ ਉਹ ਆਇਆ ਭੰਬਲ ਭੂਸੇ ਵਾਲਾ,
ਫਿਰ ਰੀਪੇਸਿੰਗ
ਰੀਪੇਸਿੰਗ ਫਿਰ ਜਦੋਂ ਇਸ ਹਫਤੇ ਪਬਲਿਕ ਅਕਾਊਂਟ ਸਾਂਝੇ ਕੀਤੇ ਗਏ, ਬੇਸਿਕਲੀ ਪਿਛਲੇ ਸਾਲ ਦੇ ਵਹੀ ਖਾਤੇ ਬੰਦ ਕੀਤੇ ਗਏ, ਬੁੱਕਸ ਕਲੋਜ਼ ਕੀਤੀਆਂ ਗਈਆਂ, ਉਦੋਂ ਫਾਈਨੈਂਸ ਮਿਨਿਸਟਰ ਨੇ ਕਿਹਾ ਵੀ ਕੁਝ ਪ੍ਰੋਜੈਕਟਸ ਦੀ ਹੋ ਗਈ ਸਲਿਪੇਜ। ਸਲਿਪੇਜ ਦਾ ਮਤਲਬ ਕਿ ਇੱਕ ਸ਼ਬਦ
ਗਏ ਨੇ,
ਹਾਂ ਤਿਲਕ ਗਏ, ਉਹ ਹੋ ਵੀ ਅਸੀਂ ਤਾਂ ਬਹੁਤ ਸੰਭਾਲ ਰਹੇ ਸੀ, ਪ੍ਰੋਜੈਕਟਸ ਦੀ ਗਲਤੀ ਆ, ਉਹ ਤਿਲਕ ਗਏ। $15 billion ਸਰਕਾਰ ਨੇ ਕਮਿਟ ਕੀਤਾ ਸੀ ਪਿਛਲੇ ਸਾਲ ਜਦੋਂ ਮਾਰਚ ਦੇ ਵਿੱਚ ਬਜਟ ਪ੍ਰੈਜੈਂਟ ਕੀਤਾ ਫੋਰ ਦਾ ਈਅਰ 2025-2026 ਕਿ $15 billion ਅਸੀਂ ਕੈਪੀਟਲ ਪ੍ਰੋਜੈਕਟਸ ਦੇ ਉੱਪਰ ਇਨਵੈਸਟ ਕਰਾਂਗੇ, ਲਾਵਾਂਗੇ। ਉਦੋਂ ਬੜਾ ਦੇਖੋ ਜਦੋਂ ਡੈਫੀਸਿਟ ਦੀ ਗੱਲ ਹੁੰਦੀ ਸੀ ਸਰਕਾਰ ਇਹ ਡਿਫੈਂਡ ਕਰਦੀ ਰਹੀ ਵੀ ਤੁਸੀਂ ਡੈਫੀਸਿਟ ਨਾ ਦੇਖੋ, ਤੁਸੀਂ ਆਹ ਦੇਖੋ ਅਸੀਂ ਕਿੰਨੀ ਜ਼ਿਆਦਾ ਇਨਵੈਸਟਮੈਂਟ ਕਰ ਰਹੇ ਹਾਂ, ਅਸੀਂ ਨਵੇਂ ਸਕੂਲ ਬਣਾਵਾਂਗੇ, ਅਸੀਂ ਟਰਾਂਸਪੋਰਟੇਸ਼ਨ ਦੇ ਵਿੱਚ ਵਾਰੇ ਨਿਆਰੇ ਕਰ ਦੇਣੇ ਆ। ਕਿਉਂ? ਕਿਉਂਕਿ ਪਿਛਲੀਆਂ ਸਰਕਾਰਾਂ ਨੇ ਕੰਮ ਨਹੀਂ ਸੀ ਕੀਤਾ, ਉਹ ਗੱਲ ਇਹਦੀ ਹੈ ਕਿ ਇਹਨਾਂ ਦੀ ਸਰਕਾਰ ਬਣੀ ਨੂੰ ਵੀ ਹੁਣ 10 years ਹੋਣ ਨੂੰ ਆ ਰਹੇ ਨੇ।
ਯਾ, ਅਤੇ ਜਿਹੜਾ $15 billion ਅਨਾਊਂਸ ਕੀਤਾ ਸੀ ਉਹ ਆਪਣੇ ਆਪ ਦੇ ਵਿੱਚ ਇੱਕ ਤਰੀਕੇ ਨਾਲ ਅਨਪ੍ਰੈਸੀਡੈਂਟਿਡ ਸੀ।
ਹਾਂ,
ਕਿਉਂਕਿ ਪਹਿਲਾਂ ਜਿਹੜੇ ਬਜਟਸ ਰਹੇ ਨੇ ਉਹਨਾਂ ਦੇ ਵਿੱਚ 6-8 billion ਤੱਕ
ਕੈਪੀਟਲ
ਜਿਹੜਾ ਬਜਟ ਹੁੰਦਾ ਪ੍ਰੋਜੈਕਟਸ, ਨਵੇਂ ਪ੍ਰੋਜੈਕਟਸ ਵਾਸਤੇ ਸਰਕਾਰ ਨੇ, ਕਿਉਂਕਿ ਡੈਫੀਸਿਟ ਤੋਂ ਤੁਸੀਂ ਬਿਲਕੁਲ ਠੀਕ ਕਿਹਾ ਵੀ ਧਿਆਨ ਭਟਕਾਉਣ ਵਾਸਤੇ, ਜਿਵੇਂ ਕਿ ਬਾਕੀ ਚੀਜ਼ਾਂ 'ਤੇ ਧਿਆਨ ਨਾ ਜਾਵੇ, ਵੀ ਇਹਦੇ ਇਹ ਮੇਨ ਹੈਡਲਾਈਨ ਫਿਗਰ ਬਣ ਜਾਏ ਕਿ $15 billion ਨਵੇਂ ਸਕੂਲ, ਕਾਲਜ, ਹਸਪੀਟਲ, ਬ੍ਰਿਜਸ, ਹਾਈਵੇਜ਼ ਇਹਨਾਂ ਦੇ ਉੱਤੇ ਖਰਚ ਕੀਤੇ ਜਾਣਗੇ, ਇਨਵੈਸਟ ਕੀਤੇ ਜਾਣਗੇ,
ਕਮਾਲ ਕੀਤੇ ਜਾ ਰਹੀ ਹੈ। NDP ਨੇ ਦੇਖੋ ਇਹੋ ਜਿਹਾ ਕੰਮ ਕਰ ਦੇਣਾ ਜੋ ਪਿਛਲੇ ਸਮੇਂ 'ਚ ਕਿਸੇ ਸਰਕਾਰ ਨੇ ਕੀਤਾ ਹੀ ਨਹੀਂ। ਫਿਰ ਵਾਸੂ ਜੀ, ਜਦੋਂ ਹੁਣ ਪਬਲਿਕ ਅਕਾਊਂਟਸ ਆਉਂਦੇ ਆ ਉਹ $15 billion ਦੇ ਵਿੱਚੋਂ $4 billion ਖਰਚਿਆ ਹੀ ਨਹੀਂ, ਉਹ $4 billion ਵਾਲੇ ਜਿਹੜੇ ਪ੍ਰੋਜੈਕਟ ਸੀ ਉਹ ਸਲਿਪੇਜ ਉਹਨਾਂ ਨੂੰ ਨਾ ਦਿੱਤਾ ਗਿਆ। ਅਤੇ ਬ੍ਰੈਂਡਾ ਬੇਲੀ ਫਾਈਨੈਂਸ ਮਿਨਿਸਟਰ ਕਹਿੰਦੇ ਵੀ ਅਦਰਵਾਈਜ਼ ਵੀ ਤੁਸੀਂ ਪਿਛਲੇ ਸਾਲਾਂ 'ਚ ਦੇਖੋ ਜਿੰਨਾ ਅਸੀਂ ਜਿੰਨਾ ਕਮਿਟ ਕੀਤਾ ਜਾਂਦਾ ਕੈਪੀਟਲ ਐਕਸਪੈਂਸ 'ਤੇ ਉਹਦਾ 70-75% ਹਿੱਸਾ ਹੀ ਤੇ ਸਪੈਂਡ ਕੀਤਾ ਜਾਂਦਾ, ਇਨਵੈਸਟ ਹੁੰਦਾ। ਫਿਰ ਹੁਣ ਬਸ ਜੀ ਗੱਲ ਤਾਂ ਇਹ ਹੈ ਵੀ ਜਿਹੜੇ
ਉਹਨਾਂ ਨੇ ਇਹਦੇ ਵਿੱਚ ਜਿਹੜਾ ਮੇਨ ਗੱਲ ਕਹੀ ਵੀ ਇਹ ਪ੍ਰੋਜੈਕਟ ਕਹਿੰਦੇ ਵੀ ਪੈਸੇ ਕਿਉਂ ਨਹੀਂ ਲੱਗੇ, ਕਿਉਂਕਿ ਕਹਿੰਦੇ ਵੀ ਸਪਲਾਈ ਚੇਨ ਡਿਸਰਪਸ਼ਨਸ ਹੋ ਗਈਆਂ,
ਟਰੰਪ ਆ ਗਿਆ,
ਵਰਕਰ ਸ਼ਾਰਟੇਜ ਕਰਕੇ, ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਰੀਜ਼ਨ ਸੀਗੇ, ਮੇਨ 2 reasons ਦਿੱਤੇ ਉਹਨਾਂ ਨੇ, ਸਪਲਾਈ ਚੇਨ ਡਿਸਰਪਸ਼ਨਸ ਐਂਡ ਵਰਕਰ ਸ਼ਾਰਟੇਜ, ਇਹਦੇ ਕਰਕੇ ਕਹਿੰਦੇ ਵੀ ਸਾਰੇ ਪੈਸੇ ਨਹੀਂ ਲੱਗ ਸਕੇ। ਮਤਲਬ ਪ੍ਰੋਜੈਕਟਸ ਇੱਥੇ ਵੀ ਗੱਲ ਉਹੀ ਆ ਵਿਜੇ ਜੀ, ਐਂਡ ਰਿਜ਼ਲਟ ਉਹ ਜਿਹੜਾ ਹੈ ਇਹ ਰੀਪੇਸਿੰਗ ਵਾਲਾ ਹੀ ਆ ਕਿ ਪ੍ਰੋਜੈਕਟ ਡਿਲੇ ਹੋ ਗਏ ਕਿ ਪ੍ਰੋਜੈਕਟ ਦਾ ਕੰਮ ਜਿੰਨੀ ਤੇਜ਼ੀ ਨਾਲ ਸਰਕਾਰ ਐਕਸਪੈਕਟ ਕਰਦੀ ਸੀ ਉਨੀ ਤੇਜ਼ੀ ਨਾਲ ਨਹੀਂ ਹੋ ਸਕਿਆ, ਕਿ $15 billion ਦੇ ਵਿੱਚੋਂ $4 billion ਜੋ 31 March 2026 ਤੋਂ ਪਹਿਲਾਂ ਪ੍ਰੋਜੈਕਟ ਦੇ ਉੱਤੇ ਲੱਗੇ ਹੋਣੇ ਚਾਹੀਦੇ ਸੀ,
ਕਰੈਕਟ,
ਉਹ ਨਹੀਂ ਲਗਾ ਸਕੇ ਕਿਉਂਕਿ ਕੰਮ ਨਹੀਂ ਹੋਇਆ,
ਜੀ
ਕੰਮ ਡਿਲੇ ਹੋ ਗਿਆ, ਅੱਗੇ ਪੈ ਗਿਆ। ਸੋ ਉਹਦੇ ਕਰਕੇ $4 billion ਨਹੀਂ ਲੱਗ ਸਕੇ। ਤੇ ਉਹਨੂੰ ਕਿਹਾ ਜਾਂਦਾ ਹੈ ਸਲਿਪੇਜ
ਉਹ ਹਾਂ ਮਤਲਬ ਬੀਸੀ ਐਨਡੀਪੀ ਸਰਕਾਰ ਦੀ ਡਿਕਸ਼ਨਰੀ ਦੇ ਮੁਤਾਬਕ
ਹਾਂ ਤੇ ਇਹ ਸਲਿਪੇਜ ਕਹਿੰਦੇ ਰੀਪੇਸਿੰਗ ਤੋਂ ਵੱਖਰੀ ਹੈ ਕਿਉਂਕਿ ਇਹ ਪ੍ਰੋਜੈਕਟ ਤਾਂ ਅੱਗੇ ਚੱਲ ਹੀ ਰਹੇ ਨੇ ਇਹਨਾਂ ਦੀ ਰੀਟੈਂਡਰਿੰਗ ਜਾਂ ਕਹਿ ਲਓ ਵੀ ਇਹਨਾਂ ਦਾ ਜਿਹੜਾ ਕੰਟਰੈਕਟਰ ਹੈ ਵੀ ਅਸੀਂ ਨਵਾਂ ਨਹੀਂ ਲੱਭਣਾ ਅਤੇ ਪ੍ਰੋਜੈਕਟ ਕੈਂਸਲ ਨਹੀਂ ਕੀਤਾ ਜਾ ਰਿਹਾ ਨਵੇਂ ਸਿਰੇ ਤੋਂ ਨਹੀਂ ਸ਼ੁਰੂ ਕੀਤਾ ਜਾ ਰਿਹਾ ਪ੍ਰੋਜੈਕਟ ਤਾਂ ਚੱਲ ਰਿਹਾ ਪਰ ਥੋੜ੍ਹਾ ਡਿਲੇ ਨਹੀਂ ਕਹਿਣਾ ਸਲਿਪੇਜ ਹੋ ਗਈ
ਮੈਂ ਵੀ ਘਰ ਹੁਣ ਜੇ ਕੋਈ ਕੰਮ ਰਹਿ ਗਿਆ ਨਾ ਕਿਸੇ ਨੂੰ ਤੁਹਾਨੂੰ ਕੰਮ ਕਹਿੰਦਾ ਸਲਿਪੇਜ ਹੋ ਗਈ
ਘਰਦਿਆਂ ਨੇ ਡਰ ਜਾਣਾ ਕਿਤੇ ਮੁੰਡਾ ਕਿਤੇ ਤੁਰ ਕੇ ਡਿੱਗ ਤਾਂ ਨਹੀਂ ਗਿਆ
ਰੀਪੇਸ ਕਰ ਰਿਹਾ
ਸਲਿਪ ਡਿਸਕ ਤਾਂ ਨਹੀਂ ਹੋ ਗਈ
ਰੀਪੇਸ ਕਰ ਰਿਹਾ ਅੱਛਾ ਜਿਹੜੇ ਵਾਸਤੇ ਜੀ ਉਹ $4 billion ਨਹੀਂ ਖਰਚੇ ਉਹ ਕਿੱਥੋਂ ਕਿੱਥੋਂ ਘਾਟ ਵੱਜੀ ਆ ਜਾਂ ਕਿਹੜੇ ਕਿਹੜੇ ਪ੍ਰੋਜੈਕਟ ਸੀ ਜਿਹੜੇ ਕਿ ਕਹਿ ਲਓ ਨਜ਼ਰਅੰਦਾਜ਼ ਕਰ ਦਿੱਤੇ ਗਏ ਜਾਂ ਇਹ ਕਹਿ ਲਓ ਕਿ ਕਿਹੜੇ ਉਹ ਪ੍ਰੋਜੈਕਟ ਸੀ ਜਿਹੜੇ ਪਿਛਲੇ ਸਾਲ ਸਿਰਫ ਇੱਕ ਵਧੀਆ ਹੈੱਡਲਾਈਨ ਬਣਾਉਣ ਲਈ ਅਤੇ ਆਪਣੇ ਹੱਕ ਦੇ ਵਿੱਚ ਲੋਕ ਲਹਿਰ ਜੀ ਚਲਾਉਣ ਦੇ ਵਾਸਤੇ ਵਾਅਦਾ ਕਰਤਾ ਅਤੇ ਉਹ ਵਾਅਦਾ ਪੂਰਾ ਨਹੀਂ ਹੋਇਆ
ਸੋ ਸਰਕਾਰ ਨੇ ਜਦੋਂ ਪਬਲਿਕ ਅਕਾਊਂਟਸ ਜਾਰੀ ਕੀਤੇ ਉਹਨਾਂ ਦੇ ਵਿੱਚ ਇਹ ਦੱਸਤਾ ਸੀ ਵੀ ਜਿਹੜੇ ਕੁਝ ਪ੍ਰੋਜੈਕਟ ਸਲਿਪੇਜ ਦੇ ਵਿੱਚ ਆਏ ਨੇ ਉਹ ਹੈਲਥ ਕੇਅਰ ਦੇ ਵਿੱਚ ਵੀ ਨੇ ਐਜੂਕੇਸ਼ਨ ਦੇ ਵਿੱਚ ਵੀ ਨੇ
ਟਰਾਂਸਪੋਰਟੇਸ਼ਨ
ਦੇ ਵਿੱਚ ਵੀ ਨੇ ਅਲੱਗ ਵੱਖਰੇ ਸੈਕਟਰਸ ਦੱਸਦੇ ਸੀ ਪਰ ਪ੍ਰੋਜੈਕਟ ਕਿਹੜੇ ਕਿਹੜੇ ਸੀ ਉਹ ਸਰਕਾਰ ਨੇ ਨਹੀਂ ਸੀ ਦੱਸਿਆ ਸੋ ਫਿਰ ਜਦੋਂ ਮੀਡੀਆ ਵੱਲੋਂ ਪੁੱਛਿਆ ਗਿਆ ਉਹਦੇ ਜਵਾਬ ਵਿੱਚ ਹੁਣ ਡਿਟੇਲ ਦੱਸੀ ਗਈ
ਸੋ ਹੈਲਥ ਕੇਅਰ ਇਨਫਰਾਸਟਰਕਚਰ ਦੇ ਵਿੱਚੋਂ ਆ $4 billion ਦੀ ਸਲਿਪੇਜ ਚੋਂ $1.8 billion ਦੀ ਸਲਿਪੇਜ ਤਾਂ ਹੈਲਥ ਕੇਅਰ 'ਚ ਹੀ ਹੋਈ ਆ ਉਹਦੇ ਵਿੱਚ ਵਾਸੂ ਜੀ ਜਿਹੜਾ ਨਵਾਂ ਸੇਂਟ ਪੌਲਸ ਹੋਸਪਿਟਲ ਵੈਨਕੂਵਰ ਵਾਲਾ ਉਹ 'ਚ $120 million ਦਾ ਜਿਹੜੀ ਕਮਿਟਮੈਂਟ ਸੀ ਉਹ ਨਹੀਂ ਕੀਤੀ ਉਹ ਸਪੈਂਡ ਨਹੀਂ ਕੀਤੇ ਗਏ
ਸੋ ਇਹ ਹੋਸਪਿਟਲ ਜਿਹੜਾ ਨਵਾਂ ਬਣ ਰਿਹਾ ਇਹ ਅਗਲੇ ਸਾਲ ਖੁੱਲ੍ਹ ਜਾਣਾ ਚਾਹੀਦਾ ਸੋ ਇਹਦੀ ਜਿਹੜੀ ਸਕੈਡੂਲਡ ਰੀਓਪਨਿੰਗ ਡੇਟ ਹੈ ਉਹ ਦੈਟਸ ਨੈਕਸਟ ਈਅਰ ਅਤੇ ਸੋ ਇਹ $120 million ਜੋ 31 March ਤੋਂ ਪਹਿਲਾਂ ਇਸ ਪ੍ਰੋਜੈਕਟ ਦੇ ਉੱਤੇ ਲਾਗੇ ਹੋਣੇ ਚਾਹੀਦੇ ਸੀ
ਉਹ ਨਹੀਂ ਲੱਗੇ
ਸੋ ਇਹਦੇ ਵਿੱਚੋਂ ਇਸ ਕਰਕੇ ਇਹ ਸਮਝਿਆ ਜਾ ਸਕਦਾ ਹੈ ਸਰਕਾਰ ਇਹਦੀ ਪੁਸ਼ਟੀ ਤਾਂ ਨਹੀਂ ਕਰ ਰਹੀ ਵੀ ਕੋਈ ਚੀਜ਼ਾਂ ਜਿਹੜੀਆਂ 31 March ਤੋਂ ਪਹਿਲਾਂ ਹੋ ਗਈਆਂ ਹੋਣੀਆਂ ਚਾਹੀਦੀਆਂ ਸੀ ਕਿਉਂਕਿ ਜੇ ਕੋਈ ਕੰਮ ਹੋਏਗਾ ਉੱਥੇ ਹੀ ਪੈਸੇ ਲਗਾਉਂਗੇ ਨਾ ਦੁਬਾਰਾ ਤਾਂ ਨਹੀਂ ਚੁਪਕਾਉਣੇ ਸੋ ਕੰਮ ਦੇ ਹੀ ਪੈਸੇ ਦੇਣੇ ਨੇ ਸੋ ਕੰਮ ਦੇ ਪੈਸੇ ਦੇਣੇ ਆ ਰਾਈਟ ਸੋ ਕੰਮ ਨਹੀਂ ਹੋਇਆ ਹੋਏਗਾ ਇਸ ਕਰਕੇ ਤੁਸੀਂ $120 million ਨਹੀਂ ਖਰਚ ਕਰ ਸਕੇ ਸੋ ਕੀ ਇਹਦਾ ਮਤਲਬ ਹੈ ਕਿ ਸੇਂਟ ਪੌਲਸ ਹੋਸਪਿਟਲ ਦੀ ਰੀਓਪਨਿੰਗ ਜਾਂ ਕਹਿ ਲਓ ਵੀ ਜਿਹੜੀ ਨਵੀਂ ਗ੍ਰੈਂਡ ਓਪਨਿੰਗ
ਥੋੜ੍ਹੀ
ਡਿਲੇ ਹੋ ਜਾਏਗੀ ਸੋ ਇਟਸ ਅ ਵੈਲਿਡ ਕੁਐਸਚਨ ਟੂ ਬੀ ਆਸਕਡ
ਫਿਰ ਇਸੇ ਤਰ੍ਹਾਂ ਵਾਸੂ ਜੀ ਕਾਊਚਿਨ ਵੈਨਕੂਵਰ ਆਈਲੈਂਡ 'ਤੇ ਜਿਹੜਾ ਨਿਊ ਕਾਊਚਿਨ ਡਿਸਟ੍ਰਿਕਟ ਹੋਸਪਿਟਲ ਸੀ ਉਹਦੀ ਵੀ ਸਕੈਡੂਲਡ ਓਪਨਿੰਗ ਅਗਲੇ ਸਾਲ ਦੀ ਆ $119 million ਉੱਥੇ ਦੇ ਵੀ ਅਨਸਪੈਂਟ ਚਲੇ ਗਏ ਖਰਚੇ ਨਹੀਂ ਗਏ ਬਰਨਬੀ ਹੋਸਪਿਟਲ ਰੀਡਿਵੈਲਪਮੈਂਟ ਫੇਜ਼ 1 ਇਹਦਾ $78 million ਉਹ ਅਨਸਪੈਂਟ ਰਹਿ ਗਿਆ ਸਰੀ ਹੋਸਪਿਟਲ ਐਂਡ ਕੈਂਸਰ ਸੈਂਟਰ ਜਿਹੜਾ ਕਿ ਕਲੋਵਰਡੇਲ ਵਾਲਾ ਉਹਦੀ ਦੇਖੋ ਬੜੀ ਗੱਲ ਹੁੰਦੀ ਆ ਉਹਦੀਆਂ ਕਰੇਨਾਂ ਜਦੋਂ ਉੱਥੇ ਐਕਸਕੇਵੇਸ਼ਨ ਕਰਨੀਆਂ ਸ਼ੁਰੂ ਕਰ ਚੁੱਕੀਆਂ ਸੀ ਬੜੀਆਂ ਫੋਟੋਆਂ ਖਿਚਾਈਆਂ ਸੀ ਉੱਥੇ ਆ ਕੇ ਉਹਦਾ $61 million $61 million ਉਹਦਾ ਵੀ ਨਹੀਂ ਖਰਚਿਆ
ਹਾਂਜੀ ਸੋ ਉਹ ਵੀ ਸਲਿਪੇਜ ਹੋ ਗਈ ਆ
ਸਲਿਪੇਜ
ਸੋ ਮੇ ਬੀ ਮਤਲਬ ਕਿ ਉੱਧਰ ਵੀ ਥੋੜ੍ਹਾ ਜਿਹਾ ਕੰਮ ਜਿਹੜਾ 31 March ਤੋਂ ਪਹਿਲਾਂ ਹੋ ਗਿਆ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਸਕਿਆ ਥੋੜ੍ਹਾ ਜਿਹਾ ਕੰਮ ਅੱਗੇ ਪੈ ਗਿਆ ਹੋਏਗਾ ਉਸ ਤੋਂ ਬਾਅਦ ਵਿਜੇ ਜੀ ਸੋ ਤੁਸੀਂ ਜਿਵੇਂ ਦੱਸਿਆ ਵੀ ਹੈਲਥ ਕੇਅਰ ਇਨਫਰਾਸਟਰਕਚਰ ਦੇ ਵਿੱਚ ਟੋਟਲ $1.8 billion ਦੀ ਸਲਿਪੇਜ ਹੋਈ ਆ ਉਸ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਸੈਕਟਰ ਜਿਹਦੇ ਵਿੱਚ ਸਲਿਪੇਜ ਹੋਈ ਉਹ ਹੈ ਟਰਾਂਸਪੋਰਟੇਸ਼ਨ
ਜੀ
ਸੋ ਇਹਦੇ ਵਿੱਚ $1.2 billion ਦੀ ਟੋਟਲ ਸਲਿਪੇਜ ਹੋਈ ਆ
ਸਰੀ ਰੈਪਿਡ ਟ੍ਰਾਂਜ਼ਿਟ ਐਕਸਪੈਂਸ਼ਨ ਉਹਦੇ ਵਾਸਤੇ $178 million ਜਿਹੜੇ ਕਿ ਖਰਚੇ ਜਾਣੇ ਸੀ ਖਰਚੇ ਨਹੀਂ ਗਏ
ਸੋ ਜਿਹੜੀ ਸਰੀ ਤੋਂ ਲੈਂਗਲੀ ਤੱਕ ਸਕਾਈ ਟ੍ਰੇਨ ਐਕਸਟੈਂਸ਼ਨ ਹੋ ਰਹੀ ਹੈ 16 kilometer ਦੀ ਜਿਹੜਾ ਫਰੇਜ਼ਰ ਹਾਈਵੇ ਦੇ ਨਾਲ ਨਾਲ ਬਹੁਤ ਧੜਾਧੜ ਕੰਸਟਰਕਸ਼ਨ ਹੋ ਰਹੀ ਆ ਉਹਦੇ ਵਿੱਚ ਵੀ ਦੇਖਣ ਨੂੰ ਲੱਗ ਰਿਹਾ ਵੀ ਕੰਮ ਬੜੀ ਵਧੀਆ ਤਰੀਕੇ ਨਾਲ ਚੱਲ ਰਿਹਾ ਚੱਲ ਵੀ ਰਿਹਾ ਹੋਏਗਾ ਸ਼ਾਇਦ ਪਰ $178 million ਦਾ ਕੰਮ ਜਿਹੜਾ 31 March ਤੋਂ ਪਹਿਲਾਂ ਹੋ ਗਿਆ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ ਸੋ $178 million ਦੇ ਰਿਮੇਨ ਅਨਸਪੈਂਟ ਬਾਈ 31st of March 2026
ਹਾਈਵੇ 1 ਦੀ ਇੰਪਰੂਵਮੈਂਟ ਦਾ ਕੰਮ ਸਪੈਸ਼ਲੀ ਜਿਹੜਾ ਮਾਊਂਟ ਲੀਮਨ ਟੂ ਹਾਈਵੇ 11 ਉੱਧਰ ਐਬਟਸਫੋਰਡ ਵਾਲੇ ਪਾਸੇ $117 million ਉਹਦਾ ਹਿੱਸਾ ਸੀ ਜਿਹੜਾ ਉਹ ਅਨਸਪੈਂਟ ਰਹਿ ਗਿਆ ਅਤੇ ਇਸੇ ਤਰ੍ਹਾਂ ਹਾਈਵੇ 97 ਜਿਹੜਾ ਕੋਟਨਵੁੱਡ ਰਿਵਰ ਅਤੇ ਨੌਰਥ ਆਫ ਕੈਨਲ $108 million ਉਹਦਾ ਅਨਸਪੈਂਟ ਆ ਬ੍ਰੋਡਵੇ ਸਬਵੇ ਪ੍ਰੋਜੈਕਟ ਵਾਸੂ ਜੀ $105 million ਉਹਦੇ ਵੀ ਖਰਚੇ ਨਹੀਂ ਗਏ
ਜੀ ਅਤੇ ਇਸੇ ਤਰ੍ਹਾਂ ਵਿਜੇ ਜੀ ਐਜੂਕੇਸ਼ਨ ਸੈਕਟਰ ਦੇ ਵਿੱਚ ਵੀ ਸਲਿਪੇਜ ਹੋਈ ਆ ਸੋ ਜਿਹੜੇ ਪੋਸਟ ਸੈਕੰਡਰੀ ਇੰਸਟੀਟਿਊਸ਼ਨ ਸੋ ਬੇਸਿਕਲੀ ਸੋ ਕਾਲਜਿਸ ਯੂਨੀਵਰਸਿਟੀਜ਼ ਦੇ ਉੱਤੇ ਜਿਹੜੇ ਪੈਸੇ ਲੱਗਣੇ ਸੀ $350 million ਜਿਹੜੇ ਲੱਗਣੇ ਚਾਹੀਦੇ ਸੀ ਉਹ ਨਹੀਂ ਲੱਗ ਸਕੇ 31 March ਤੋਂ ਪਹਿਲਾਂ ਅਤੇ ਜਿਹੜੇ ਸਕੂਲਾਂ ਦੇ ਉੱਤੇ ਸੈਕੰਡਰੀ ਸਕੂਲ ਅਤੇ ਐਲੀਮੈਂਟਰੀ ਸਕੂਲ ਦੇ ਉੱਤੇ $116 million ਲੱਗੇ ਹੋਣੇ ਚਾਹੀਦੇ ਸੀ 31 March 2026 ਤੋਂ ਪਹਿਲਾਂ ਉਹ ਨਹੀਂ ਲੱਗੇ ਸੋ $350 million ਦੀ ਸਲਿਪੇਜ ਪੋਸਟ ਸੈਕੰਡਰੀ ਇੰਸਟੀਟਿਊਸ਼ਨਸ ਦੇ ਵਿੱਚ ਹੋਈ ਅਤੇ $116 million ਦੀ ਸਲਿਪੇਜ ਐਲੀਮੈਂਟਰੀ ਅਤੇ ਸੈਕੰਡਰੀ ਸਕੂਲ ਦੇ ਵਿੱਚ
ਮਿਨਿਸਟਰੀ ਆਫ ਫਾਈਨੈਂਸ ਨੇ ਕਿਹਾ ਵੀ ਤੁਸੀਂ ਇਸ ਸਾਲ ਦੀ ਗੱਲ ਨੂੰ ਇੰਨਾ ਜ਼ਿਆਦਾ ਕਿਉਂ ਚੱਕ ਰਹੇ ਹੋ ਤੁਸੀਂ ਦੇਖੋ ਦ ਫਾਈਨੈਂਸ਼ੀਅਲ ਈਅਰ 2020-2021 ਉਦੋਂ ਕਮਿਟ ਕੀਤਾ ਸੀ ਵੀ $7.126 billion ਬਜਟ ਕੀਤੇ ਗਏ ਸੀ ਕੈਪੀਟਲ ਐਕਸਪੈਂਸ ਵਾਸਤੇ ਅਤੇ ਉਦੋਂ ਸਪੈਂਡ ਕੀਤੇ ਗਏ $5.428 billion ਮਤਲਬ ਜਿੰਨਾ ਕਮਿਟਮੈਂਟ ਸੀ ਉੱਤੋਂ ਤਕਰੀਬਨ 1.7 ਬਿਲੀਅਨ ਘੱਟ ਵੀ ਉਹੀ 70-75% ਬਣਦਾ। ਪਰ ਵਾਸੂ ਜੀ 2020-2021 ਵਾਲਾ ਜਿਹੜਾ ਵਿੱਤੀ ਵਰ੍ਹਾ ਸੀ ਦੈਟ ਵਾਜ਼ ਵੈਰੀ ਡਿਫਰੈਂਟ ਫਰੋਮ ਵਾਟ ਇਟ ਇਜ਼ ਨਾਓ। ਉਦੋਂ ਤਾਂ ਕੋਵਿਡ ਰਿਸਟ੍ਰਿਕਸ਼ਨਸ ਲੱਗੀਆਂ ਸੀ, ਉਦੋਂ ਤਾਂ ਈਵਨ ਜਿਹੜੀ ਲੇਬਰ ਮੋਬਿਲਿਟੀ ਸੀ ਕੰਸਟਰਕਸ਼ਨ ਸਾਈਟਸ 'ਤੇ ਕੰਮ ਕਾਜ ਨੂੰ ਲੈ ਕੇ ਓਵਰਆਲ ਸਾਰਾ ਕੁਝ ਬੜਾ ਇੰਪੈਕਟ ਹੋਇਆ ਸੀ ਕੰਮ। ਸੋ ਤੁਸੀਂ 2020-2021 ਨੂੰ 2025-2026 ਨਾਲ ਕੰਪੇਅਰ ਨਹੀਂ ਕਰ ਸਕਦੇ, ਇਟਸ ਨਾਟ ਅ ਫੇਅਰ ਕੰਪੈਰੀਜ਼ਨ।
ਪਰ ਵਿਜੇ ਦੀ ਹਕੀਕਤ ਦੇਖੋ ਇਹ ਵੀ ਹੈ ਕਿ ਹਰ ਸਾਲ ਸਲਿਪੇਜ ਤਾਂ ਹੁੰਦੀ ਹੈ, ਇਸ ਸਾਲ
ਪਤਾ ਸਾਨੂੰ ਹੋਣ ਲੱਗਾ ਸਲਿਪੇਜ ਕਹਿੰਦੇ ਆ।
ਹਾਂ, ਉਹ ਇਸ ਕਰਕੇ ਵੀ ਦੇਖੋ ਨਾ, ਕੋਈ ਚੀਜ਼ ਬੜੀ ਜਦੋਂ ਸਿਗਨੀਫੀਕੈਂਟ ਹੋਵੇ ਫਿਰ ਹੀ ਤੁਸੀਂ ਉਹਦਾ ਨਾਂ ਰੱਖਦੇ ਹੋ ਨਾ, ਕਿ ਇੱਕ ਜਿਹੜਾ ਇਹ ਕੋਈ ਫੀਨੋਮੀਨਾ ਜਿਹੜਾ ਹਰ ਸਾਲ ਹੀ ਹੁੰਦਾ ਹੋਵੇ ਫਿਰ ਉਹਦਾ ਨਾਂ ਰੱਖਿਆ ਜਾਂਦਾ ਕੋਈ। ਜੇ ਉਹ ਕਿਤੇ ਵਨ ਆਫ ਕਿਤੇ ਕੋਈ ਚੀਜ਼ ਹੋਈ ਤੇ ਜ਼ਰੂਰੀ ਨਹੀਂ ਵੀ ਉਹਦੇ ਵਾਸਤੇ ਕੋਈ ਟਰਮ ਵੀ ਯਾਦ ਕੀਤੀ ਜਾਵੇ। ਹੁਣ ਇੱਥੇ ਕਿਉਂਕਿ ਇਹ ਹੁੰਦਾ ਤਾਂ ਹਰ ਸਾਲ ਹੀ ਸੀ, ਬਟ ਇੰਨਾ ਸਿਗਨੀਫੀਕੈਂਟ ਨਹੀਂ ਸੀ ਕਿਉਂਕਿ ਕੈਪੀਟਲ ਟੋਟਲ ਬਜਟ ਹੀ ਥੋੜ੍ਹਾ ਹੁੰਦਾ ਸੀ, ਉਹਦੇ ਵਿੱਚੋਂ ਫਿਰ ਥੋੜ੍ਹੀ ਬਹੁਤ ਸਲਿਪੇਜ ਹੋ ਜਾਂਦੀ ਸੀ। 1-2 ਬਿਲੀਅਨ ਡਾਲਰ ਤਾਂ ਅਸੀਂ ਵੈਸੇ ਵੀ ਪਰਵਾਹ ਨਹੀਂ ਕਰਦੇ,
ਪਰ 4 ਬਿਲੀਅਨ।
ਹਾਂ, ਸੋ ਕਿਉਂਕਿ 15 ਬਿਲੀਅਨ ਡਾਲਰ ਦਾ ਬਜਟ ਰੱਖਿਆ ਸੀ ਉਹਦੇ ਵਿੱਚੋਂ 4 ਬਿਲੀਅਨ ਡਾਲਰ ਦੀ ਸਲਿਪੇਜ ਹੋਈ,
ਤੇ ਉਹ 15 ਬਿਲੀਅਨ ਪਿਛਲੇ ਸਾਲ ਬੜੇ ਡੰਕੇ ਦੀ ਚੋਟ ਤੇ ਅਨਾਊਂਸ ਕੀਤਾ ਵੀ ਦੇਖੋ ਅਸੀਂ ਦੇਖੋ ਕੀ ਕਰੀ ਜਾਂਦੇ ਹਾਂ, ਤੁਸੀਂ ਡੈਫਿਸਿਟ ਨਾ ਦੇਖੋ।
ਹੁਣ ਉਹ ਡਾਲਰ ਦੀ ਸਲਿਪੇਜ ਹੋਈ
ਤੇ ਉਹ 15 ਬਿਲੀਅਨ ਪਿਛਲੇ ਸਾਲ ਬੜੇ ਡੰਕੇ ਦੀ ਚੋਟ ਤੇ ਅਨਾਊਂਸ ਕੀਤਾ ਵੀ ਦੇਖੋ ਅਸੀਂ ਦੇਖੋ ਕੀ ਕਰੀ ਜਾਂਦੇ ਹਾਂ, ਤੁਸੀਂ ਡੈਫਿਸਿਟ ਨਾ ਦੇਖੋ।
ਹੁਣ ਉਹ ਜਿਹੜਾ 4 ਬਿਲੀਅਨ ਡਾਲਰ ਆ ਬਜਟ ਦੇ ਵਿੱਚ, ਉਹਨੂੰ ਏਦਾਂ ਹੀ ਕਿਤੇ ਬਸ ਕਹਿ ਦੋ ਵੀ ਇੱਧਰ ਉੱਧਰ ਰੱਖ ਦੇਣਾ, ਉਹਦੇ ਬਾਰੇ ਗੱਲ ਨਾ ਕਰਨੀ, ਉਹ ਤਾਂ ਪੋਸੀਬਲ ਨਹੀਂ। ਹੁਣ ਜੇ ਉਹਦੇ ਬਾਰੇ ਗੱਲ ਕਰਨੀ ਆ ਤੇ ਫਿਰ ਉਹਨੂੰ ਕੋਈ ਨਾਂ ਵੀ ਦੇਣਾ ਪਏਗਾ।
ਵਾਸੂ ਜੀ ਇੱਕ ਨਾ ਇੱਥੇ ਇੱਕ ਕਮੇਟੀ ਸਥਾਪਿਤ ਕੀਤੀ ਗਈ ਸੀ ਹੈ ਨਾ ਸਰਕਾਰ ਵੱਲੋਂ, ਇੱਥੇ BC ਦੀ ਸਰਕਾਰ ਵੱਲੋਂ, ਜਿਹਦੇ ਵਿੱਚ 4 NDP ਦੇ MLA ਨੇ, 2 BC ਕੰਜ਼ਰਵੇਟਿਵ ਦੇ MLA ਨੇ। ਉਹਨਾਂ ਨੇ ਇੱਕ ਤਾਂ ਇਹ ਗੱਲ ਆਖੀ ਹੈ ਕਿ ਜਿਹੜਾ ਅਕਤੂਬਰ ਤੋਂ PST ਦੇ ਵਿੱਚ ਵਾਧਾ ਨਹੀਂ ਹੋ ਰਿਹਾ, ਐਕਸਪੈਂਸ਼ਨ ਹੋ ਰਹੀ ਹੈ ਐਕਚੁਲੀ, ਵਾਧਾ ਨਹੀਂ। PST ਤਾਂ 7% ਹੀ ਰਹਿਣੀ ਆ, ਪਰ ਕਈ ਅਜਿਹੀਆਂ ਸੇਵਾਵਾਂ ਜਿਨ੍ਹਾਂ ਦੇ ਉੱਪਰ ਹਜੇ PST ਨਹੀਂ ਲੱਗਦੀ, ਉਹ 1 ਅਕਤੂਬਰ ਤੋਂ ਲੱਗਣੀ ਸ਼ੁਰੂ ਹੋ ਜਾਣੀ ਆ, ਜਿਹਦੇ ਵਿੱਚ ਸਿਕਿਉਰਿਟੀ, ਅਕਾਊਂਟਿੰਗ ਐਂਡ ਇਹੋ ਜਿਹੀਆਂ ਚੀਜ਼ਾਂ ਸ਼ਾਮਲ ਨੇ। ਅਤੇ ਉਹਨੂੰ ਲੈ ਕੇ ਆਲਰੇਡੀ ਜਦੋਂ ਇਸ ਸਾਲ ਦਾ ਬਜਟ ਆਇਆ ਸੀ ਗੱਲਬਾਤ ਚੱਲ ਰਹੀ ਸੀ ਵੀ ਇਹ ਸਰਕਾਰ ਨੇ ਕਾਫੀ ਬਿਜ਼ਨਸਿਸ ਦੇ ਸਿਰ 'ਤੇ, ਸਮਾਲ ਬਿਜ਼ਨਸਿਸ ਦੇ ਸਿਰ 'ਤੇ ਐਕਸਟਰਾ ਖਰਚਾ ਪਾ ਦੇਣਾ। ਜਿਹੜੀ ਉਹ ਕਮੇਟੀ ਜਿਹਦੇ ਵਿੱਚ ਸਰਕਾਰ ਦੇ ਆਪਣੇ 4 MLA ਨੇ, ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਭਾਈ ਆਹ ਟੈਕਸ ਨਾ ਲਾਓ।
ਜਾਂ ਸੋ ਇਹ ਜਿਹੜੀ ਕਮੇਟੀ ਆ ਇਹਦਾ ਕੰਮ ਇਹ ਹੁੰਦਾ ਕਿ ਲੋਕਾਂ ਨਾਲ ਜਾ ਕੇ ਗੱਲਬਾਤ ਕਰਨੀ, ਜਿਹੜੇ ਸਟੇਕ ਹੋਲਡਰਸ ਨੇ, ਜਿਹੜੇ ਪ੍ਰੈਸ਼ਰ ਗਰੁੱਪਸ ਨੇ, ਅਤੇ ਉਹਨਾਂ ਦੀ ਰਾਏ ਜਿਹੜੀ ਆ ਸਰਕਾਰ ਤੱਕ ਪਹੁੰਚਾਉਣੀ। ਉਹਨਾਂ ਨੇ ਕਿਹਾ ਵੀ ਅਸੀਂ ਲੋਕਾਂ ਨਾਲ ਗੱਲਬਾਤ ਕਰਕੇ ਦੇਖੀ ਆ ਅਤੇ ਸਾਰੇ ਇਹੀ ਕਹਿ ਰਹੇ ਨੇ ਕਿ 1 ਅਕਤੂਬਰ ਤੋਂ ਜਿਹੜਾ ਵਾਧਾ ਲਾਗੂ ਹੋਣਾ ਹੈ ਵੀ ਇਹਨੂੰ ਤੁਸੀਂ ਲਾਗੂ ਨਾ ਕਰੋ ਅਤੇ ਇਹਦੇ ਨਾਲ ਨੁਕਸਾਨ ਹੋਏਗਾ, ਸਾਰੇ ਇਹਦੇ ਖਿਲਾਫ ਨੇ। ਅਤੇ ਦੂਜੀ ਜਿਹੜੀ ਉਹਨਾਂ ਨੇ ਗੱਲ ਕਹੀ ਹੈ, ਕਹਿੰਦੇ ਵੀ ਸਾਨੂੰ ਇਹ ਵੀ ਲੱਗਦਾ, ਸਾਰੇ ਇਹ ਕਹਿ ਰਹੇ ਨੇ ਕਿ ਜਿਹੜਾ ਤੁਹਾਡਾ ਬਜਟ ਹੈ ਵੀ ਇਹਦੇ ਵਿੱਚ ਤੁਸੀਂ ਥੋੜ੍ਹੇ ਜਿਹੇ ਹੋਰ ਫਿਸਕਲੀ ਰਿਸਪੋਂਸੀਬਲ ਹੋਵੋ, ਦੇਰ ਸ਼ੁੱਡ ਬੀ ਅ ਪੈਥ ਟੂ ਬੈਲੈਂਸ, ਕਿ ਜਿਹੜਾ ਤੁਹਾਡਾ ਡੈਫਿਸਿਟ ਆ ਵੀ ਇਹ ਨਜ਼ਰ ਨਹੀਂ ਆ ਰਿਹਾ ਵੀ ਅਗਲੇ ਕਿੰਨੇ ਸਾਲਾਂ ਦੇ ਵਿੱਚ ਬੈਲੈਂਸ ਹੋਏਗਾ, ਹੋਏਗਾ ਵੀ ਕਿ ਨਹੀਂ। ਅਤੇ ਕਹਿੰਦੇ ਵੀ ਇੱਕ ਤਾਂ ਤੁਸੀਂ ਪੈਥ ਟੂ ਬੈਲੈਂਸ ਵੀ ਜਿਹੜਾ ਹੈ ਉਹ ਤੁਹਾਨੂੰ ਡਿਵੈਲਪ ਕਰਨਾ ਚਾਹੀਦਾ, ਯੂ ਨੀਡ ਟੂ ਬੀ ਮੋਰ ਫਿਸਕਲੀ ਮੋਰ ਰਿਸਪੋਂਸੀਬਲ।
ਵਾਸੂ ਜੀ ਜਦੋਂ ਦੇਖੋ ਜੌਨ ਹੋਰਗਨ ਨੇ ਵਾਗਡੋਰ ਸੌਂਪੀ DVDB ਨੂੰ 2022 ਨਵੰਬਰ 2022 'ਚ, ਉਦੋਂ ਸੂਬੇ ਦੀ ਡੈਟ 89 ਬਿਲੀਅਨ ਡਾਲਰ ਸੀ। ਮਤਲਬ ਜਿੰਨੀਆਂ ਸਰਕਾਰਾਂ ਪਿੱਛੇ ਸੂਬੇ ਦੇ ਇਤਿਹਾਸ ਦੇ ਵਿੱਚ ਰਹੀਆਂ ਉਹਨਾਂ ਸਾਰਿਆਂ ਦੀ ਟੋਟਲ ਕਮਿਊਲੇਟਿਵ ਡੈਟ ਵਾਜ਼ 89 ਬਿਲੀਅਨ ਡਾਲਰ, ਅਤੇ ਹੁਣ ਉਹ ਨੰਬਰ ਕਿੱਥੇ ਆ?
ਸੋ 154 ਬਿਲੀਅਨ ਡਾਲਰ ਤੋਂ ਵੀ ਉੱਪਰ ਹੈ, 154.7 ਬਿਲੀਅਨ ਡਾਲਰ ਜਿਹੜਾ ਟੋਟਲ ਡੈਟ ਹੋ ਚੁੱਕਿਆ
ਜੀ।
ਜਿਹੜੀ ਇਸ ਸਾਲ ਦੀ ਪ੍ਰੋਜੈਕਸ਼ਨ ਹੈ ਵਿਜੇ ਜੀ, 2026-27 ਦੀ, 2026-27 ਦੇ ਅੰਤ 'ਤੇ ਇਹ ਜਿਹੜਾ ਨੰਬਰ ਹੈ ਇਟਸ ਗੋਇੰਗ ਟੂ ਬੀ ਕਲੋਜ਼ ਟੂ 200 ਬਿਲੀਅਨ ਡਾਲਰ ਵਿਜੇ ਜੀ।
ਮਤਲਬ
ਸਰਕਾਰ ਦੀ ਆਪਣੀ ਪ੍ਰੋਜੈਕਸ਼ਨ ਹੈ,
ਮਤਲਬ ਕਿ ਜਿੰਨਾ ਕਰਜ਼ਾ ਸੂਬੇ ਦੇ ਇਤਿਹਾਸ ਵਿੱਚ ਸਾਰੀਆਂ ਸਰਕਾਰਾਂ ਨੇ ਰਲ ਕੇ ਲਿਆ ਸੀ ਇਨ ਦਾ ਹਿਸਟਰੀ ਆਫ ਦਾ ਪ੍ਰੋਵਿੰਸ,
ਜੀ ਜੀ,
1871 ਦੇ ਵਿੱਚ BC ਕੈਨੇਡਾ ਦਾ ਹਿੱਸਾ ਬਣ ਗਿਆ ਸੀ, 1871 ਦੇ ਵਿੱਚ, ਉਦੋਂ ਤੋਂ ਲੈ ਕੇ ਨਵੰਬਰ 2022 ਤੱਕ ਜਿਹੜਾ ਟੋਟਲ ਕਰਜ਼ਾ ਸੀ, ਕਿਤੇ ਘੱਟ ਵੱਧ ਵੀ ਹੋਏਗਾ, ਰੀਪੇਮੈਂਟਸ ਵੀ ਹੋਈਆਂ, ਕਮਿਊਲੇਟਿਵ ਕਰਜ਼ਾ 89 ਬਿਲੀਅਨ ਸੀ, ਜਿਹੜਾ ਹੁਣ ਵੱਧ ਕੇ 200 ਬਿਲੀਅਨ ਪਹੁੰਚ ਜਾਣਾ ਸਿਰਫ ਇੱਕੋ ਪ੍ਰੀਮੀਅਰ ਦੀ ਇਸ ਟੈਨਿਓਰ ਦੌਰਾਨ,
ਬਿਲਕੁਲ
4 ਸਾਲਾਂ 'ਚ।
ਹਾਂਜੀ, ਸੋ ਵਿਜੇ ਜੀ ਨਾਲ ਇਹ ਵੀ ਆਪਾਂ ਨਾ ਭੁੱਲੀਏ ਕਿ ਜਦੋਂ ਜੌਨ ਹੋਰਗਨ ਨੇ ਵਾਗਡੋਰ ਦਿੱਤੀ ਹੈ, ਸੌਂਪੀ ਹੈ DVDB ਨੂੰ, ਉਦੋਂ ਸਾਡੇ ਸੂਬੇ ਦਾ ਫਿਸਕਲ ਸਰਪਲਸ ਸੀ, ਸੋ 5.7 ਬਿਲੀਅਨ ਡਾਲਰ ਦਾ ਸਰਪਲਸ
ਸੀ। ਸਹੀ ਗੱਲ ਆ।
ਸੋ 5.7 ਬਿਲੀਅਨ ਡਾਲਰ ਦੇ ਸਰਪਲਸ ਤੋਂ ਅਸੀਂ ਹੁਣ 13.3 ਬਿਲੀਅਨ ਡਾਲਰ ਦੇ ਡੈਫਿਸਿਟ ਤੇ ਪਹੁੰਚੇ ਹੋਏ ਹਾਂ, ਤੇ ਇਹ ਨੰਬਰ ਜੇ 13.3 ਬਿਲੀਅਨ ਡਾਲਰ ਤੋਂ ਉੱਪਰ ਵੀ ਚਲੇ ਜਾਏ ਤੇ ਹੁਣ ਕਿਸੇ ਨੂੰ ਬਹੁਤ
ਹੈਰਾਨੀ ਨਹੀਂ
ਹੋਣੀ, ਇਦਾਂ ਦੀ ਫਿਸਕਲ ਸਿਚੁਏਸ਼ਨ ਸਾਡੀ ਹੋ ਚੁੱਕੀ ਹੈ।
ਅਤੇ ਹੁਣ ਜਦੋਂ ਉਹ ਕਮੇਟੀ ਜਿਹਦੇ ਵਿੱਚ 4 MLA ਤੁਹਾਡੀ ਹੀ ਪਾਰਟੀ ਦੇ ਨੇ ਅਤੇ ਉਹ ਇਹ ਰਿਪੋਰਟ ਦੇ ਰਹੇ ਨੇ, ਤਾਂ ਵਾਸੂ ਜੀ ਇਸ ਗੱਲ ਦਾ ਸੰਕੇਤ ਆ ਕਿ ਸਰਕਾਰ ਵਾਸਤੇ ਸਮੱਸਿਆਵਾਂ ਕਿੰਨੀਆਂ ਜ਼ਿਆਦਾ ਹੈਗੀਆਂ ਨੇ, ਅਤੇ ਇਹ ਕਿੰਨੀਆਂ ਹੋਰ ਜ਼ਿਆਦਾ ਹੋ ਸਕਦੀਆਂ ਸੀ ਜੇ ਆਪੋਜੀਸ਼ਨ ਇਫੈਕਟਿਵ ਹੁੰਦੀ। ਆਪੋਜੀਸ਼ਨ ਥੋੜ੍ਹੀ ਥੋੜ੍ਹੀ ਇਫੈਕਟਿਵ ਹੁੰਦੀ ਹੁਣ ਨਜ਼ਰ ਆ ਰਹੀ ਆ, ਪਰ ਅਜੇ ਵੀ ਆਪੋਜੀਸ਼ਨ ਦੇ ਵਿੱਚ ਜਿਹੜਾ ਇੱਕ ਉਹ ਇੱਕ ਕੋਹੀਜ਼ਨ ਹੈ ਨਾ, ਇੱਕ ਜਿਹੜਾ ਤਾਲਮੇਲ ਆ ਪ੍ਰੋਪਰ, ਉਹ ਦੇਖਣ ਉਹ ਘਾਟ ਆ ਅਜੇ ਵੀ।
ਵਿਜੇ ਜੀ, ਸਪੀਕਿੰਗ ਆਫ ਦ ਆਪੋਜੀਸ਼ਨ, ਹੁਣ ਦੇਖੋ BC ਕੰਸਰਵੇਟਿਵ ਪਾਰਟੀ ਲਾਈਕ ਐਨੀ ਅਦਰ ਕੰਸਰਵੇਟਿਵ ਪਾਰਟੀ ਪ੍ਰੋਵਿੰਸ਼ਲੀ ਔਰ ਫੈਡਰਲੀ, ਉਹਨਾਂ ਦਿੱਕਤ ਇਹ ਹੁੰਦੀ ਹੈ ਕਿ ਜਦੋਂ ਉਹ ਸਰਕਾਰ ਦਾ ਵਿਰੋਧ ਕਰਦੇ ਨੇ
ਜੀ,
ਜਦੋਂ ਉਹ ਕੋਈ ਵਾਜਬ ਮੁੱਦੇ ਨੂੰ ਚੁੱਕਦੇ ਨੇ, ਉਹਦੇ ਵਿਰੋਧ ਦੇ ਵਿੱਚ ਉਹ ਗੱਲ ਨੂੰ ਬਹੁਤ ਜ਼ਿਆਦਾ ਵਧਾ ਚੜਾ ਕੇ ਕਈ ਵਾਰ ਕਹਿ ਦਿੰਦੇ
ਹਾਂ, ਯੈਸ।
ਉਹਦੇ ਨਾਲ ਕੀ ਆ ਕਿ ਜਿਹੜਾ ਅਸਲ ਮੁੱਦਾ ਹੈ ਉਹ ਵੀ ਡਾਇਲਿਊਟ ਹੋ ਜਾਂਦਾ।
ਬਿਲਕੁਲ ਠੀਕ।
ਹੁਣ ਜਿਹੜੀ ਆਪਾਂ ਪਬਲਿਕ ਅਕਾਊਂਟਸ ਦੀ ਗੱਲ ਕਰਦੇ ਸੀ, ਉਹਦੇ ਵਿੱਚ ਸਰਕਾਰ ਨੇ ਆਪ ਜ਼ਿਕਰ ਕੀਤਾ ਕਿ ਅਸੀਂ 20 ਪਾਰਸਲ ਆਫ ਲੈਂਡਸ ਜਿਹੜੇ ਨੇ, ਕਿ ਅਲੱਗ ਅਲੱਗ ਜਿਹੜੇ ਪਾਰਸਲਸ ਨੇ, ਉਹ ਅਸੀਂ ਟ੍ਰਾਂਸਫਰ ਕਰਨ ਜਾ ਰਹੇ ਹਾਂ ਇੰਡੀਜਨਸ
ਗਰੁੱਪਸ
ਨੂੰ, ਫਸਟ ਨੇਸ਼ਨਸ ਨੂੰ, ਅਤੇ ਉਹ ਹੁਣ ਲਾਇਬਿਲਿਟੀ ਦੇ ਵਿੱਚ ਲਿਸਟ ਕਰ ਦਿੱਤੇ ਗਏ ਨੇ। ਕੱਲ੍ਹ ਆਪਾਂ ਬੜੀ ਡਿਟੇਲ 'ਚ ਉਹਦੇ ਬਾਰੇ ਗੱਲ ਕੀਤੀ ਹੈ, ਅਤੇ ਉਹ ਜਿਹੜਾ ਟੋਟਲ ਰਕਬਾ ਬਣਦਾ 1,35,000 ਹੈਕਟੇਅਰ ਤੋਂ ਵੀ ਜ਼ਿਆਦਾ ਬਣਦਾ।
ਹਾਂਜੀ,
ਸਰਕਾਰ ਨੇ ਪਬਲਿਕ ਅਕਾਊਂਟਸ ਦੇ ਵਿੱਚ ਆਪ ਲਿਖਿਆ ਇਕੱਲੀ ਇਕੱਲੀ ਜਿਹੜੀ ਉਹ ਲੈਂਡ ਆ ਉਹਦੀ ਪੂਰੀ ਡਿਟੇਲ ਦਿੱਤੀ ਹੈ। ਕੰਸਰਵੇਟਿਵਸ ਆਉਂਦੇ ਆ, ਇਹਦਾ ਵਿਰੋਧ ਕਰਦੇ ਆ, ਚਲੋ ਇੱਥੇ ਤੱਕ ਜੇ ਤੁਸੀਂ ਗੱਲ ਰੱਖਦੇ ਕਿ ਵੀ ਹੁਣ ਜਿਹੜੀਆਂ ਟ੍ਰੀਟੀ ਨੈਗੋਸੀਏਸ਼ਨਸ ਦੇ ਤਹਿਤ 20 ਜਿਹੜੀਆਂ ਜ਼ਮੀਨਾਂ, ਉਹਨਾਂ ਵਿੱਚੋਂ ਬਹੁਤ ਸਾਰੀਆਂ ਬੜੀਆਂ ਵੈਲਿਊਬਲ ਪਾਰਸਲਸ ਵੀ ਨੇ ਜਿਹੜੇ ਟ੍ਰਾਂਸਫਰ ਕੀਤੇ ਜਾ ਰਹੇ ਆ, ਅਤੇ ਬਹੁਤ ਛੋਟੀਆਂ ਛੋਟੀਆਂ ਫਸਟ ਨੇਸ਼ਨਸ ਨੇ ਜਿਹਨਾਂ ਨੂੰ ਟ੍ਰਾਂਸਫਰ ਕੀਤੇ ਜਾ ਰਹੇ ਆ। ਵੀ ਇਹ ਠੀਕ ਆ ਕਿ ਗਲਤ ਹੈ, ਡਿਬੇਟੇਬਲ ਹੋ ਸਕਦਾ, ਸਰਕਾਰ ਦਾ ਵਿਰੋਧ ਤੁਸੀਂ ਇੱਥੇ ਕਰੋ, ਚਲੋ ਠੀਕ ਆ, ਤੁਹਾਡੀ ਆਈਡੀਓਲੋਜੀ ਨੂੰ, ਤੁਹਾਡੇ ਵੋਟਰ ਬੈਂਕ ਨੂੰ ਇਹ ਗੱਲ ਸੂਟ ਕਰਦੀ ਆ। ਪਰ ਕੰਸਰਵੇਟਿਵਸ ਕੀ ਕਹਿੰਦੇ ਨੇ, ਕੈਰਲਿਨ ਫਿੰਡਲੇ ਕੀ ਕਹਿੰਦੇ ਨੇ, ਕਹਿੰਦੇ ਜੀ ਪੋਰਚੁਗਲ ਜਿੰਨਾ ਪੂਰਾ ਰਕਬਾ ਜਿਹੜਾ, ਸੋ ਉਹਨਾਂ ਨੇ ਉਹਦੇ 'ਚ ਕਿਹਾ 24 ਮਿਲੀਅਨ ਏਕੜ ਕਹਿੰਦੇ ਜ਼ਮੀਨ ਜਿਹੜੀ ਆ ਇਹਨਾਂ ਨੇ ਟ੍ਰਾਂਸਫਰ ਕਰ ਦੇਣੀ ਆ, ਉਹ 97,000 ਸਕੁਆਇਰ ਕਿਲੋਮੀਟਰ ਬਣਦਾ। ਹੁਣ ਵਿਜੇ ਜੀ ਇਹ ਗੱਲ ਸੱਚ ਨਹੀਂ ਹੈ। ਹੁਣ ਕੱਲ੍ਹ ਸਰਕਾਰ ਵੱਲੋਂ ਥੋੜ੍ਹਾ ਜਿਹਾ ਸਪਸ਼ਟੀਕਰਨ ਇਹਦੇ ਬਾਰੇ ਦਿੱਤਾ ਗਿਆ ਹੈ, ਸੋ ਉਹ ਕਹਿ ਰਹੇ ਨੇ ਕਿ ਕੰਸਰਵੇਟਿਵਸ ਕੀ ਕਰ ਰਹੇ ਆ ਕਿ ਕਿਤੇ ਇੱਕ ਨਿਊਜ਼ ਆਰਟੀਕਲ ਛਪਿਆ ਉਹਦੇ ਵਿੱਚ ਉਹਨਾਂ ਨੇ ਆਹ ਗੱਲ ਕਹਿਤੀ ਕਿ ਟੋਟਲ ਪੋਰਚੁਗਲ ਜਿੰਨਾ ਇਲਾਕਾ ਹੈ ਜਿਹੜਾ ਅਲਟੀਮੇਟਲੀ ਦੇਖਿਓ BC NDP ਨੇ ਟ੍ਰਾਂਸਫਰ ਕਰ ਦੇਣਾ, ਉਹਦਾ ਆਧਾਰ ਕੀ ਹੈ ਕਿ ਸਰਕਾਰ ਨੇ ਟਾਲਟਨ ਫਸਟ ਨੇਸ਼ਨ ਦੇ ਨਾਲ 2020 ਦੇ ਵਿੱਚ ਇੱਕ ਪ੍ਰੋਸਪੈਰਿਟੀ ਸ਼ੇਅਰਿੰਗ ਅਗਰੀਮੈਂਟ ਕੀਤਾ ਸੀ।
ਉਹ ਅੱਛਾ, ਉਹ ਵੀ ਵਿੱਚ ਲਾ ਲਿਆ।
ਹਾਂ, ਤੇ ਇਹ ਨਾਰਥ ਵੈਸਟਰਨ BC ਦੇ ਵਿੱਚ ਇੱਕ ਬਹੁਤ ਵੱਡੀ ਫਸਟ ਨੇਸ਼ਨ ਆ, ਬਹੁਤ ਵੱਡਾ ਇਲਾਕਾ ਹੈ, ਅਤੇ ਉੱਥੇ ਬਹੁਤ ਜ਼ਿਆਦਾ ਕ੍ਰਿਟੀਕਲ ਮਿਨਰਲਸ ਨੇ, ਰਿਸੋਰਸ ਡਿਵੈਲਪਮੈਂਟ ਉੱਥੇ ਕਰਨੀ ਜ਼ਰੂਰੀ ਆ, ਮਾਈਨਿੰਗ ਵਗੈਰਾ ਕ੍ਰਿਟੀਕਲ ਮਿਨਰਲਸ ਵਾਸਤੇ, ਸੋ ਉੱਥੇ ਕਿਉਂਕਿ ਫਸਟ ਨੇਸ਼ਨਸ ਉਹਦਾ ਵਿਰੋਧ ਕਰਦੀਆਂ ਨੇ,
ਹਾਂਜੀ ਹਾਂਜੀ,
ਪਰ ਜੇ ਕ੍ਰਿਟੀਕਲ ਮਿਨਰਲਸ ਮਾਈਨਿੰਗ ਉੱਥੇ ਕਰਨੀ ਹੈ ਜੋ ਕਿ ਜ਼ਰੂਰੀ ਇਸ ਵੇਲੇ ਨੈਸ਼ਨਲ ਸਿਗਨੀਫਿਕੈਂਸ ਦੇ ਪ੍ਰੋਜੈਕਟਸ ਨੇ ਉਹ, ਸੋ ਫਸਟ ਨੇਸ਼ਨਸ ਦੇ ਨਾਲ ਤਾਲਮੇਲ ਬਿਠਾਉਣਾ ਜ਼ਰੂਰੀ ਹੈ,
ਤੋ ਤਾਲਮੇਲ ਵਾਸਤੇ ਉਹ ਕੁਝ ਐਗਰੀਮੈਂਟਸ ਹੋਏ ਨੇ।
ਹਾਂ, ਸੋ ਟਾਲਟਨ ਫਸਟ ਨੇਸ਼ਨ ਦੇ ਨਾਲ ਉਹਨੂੰ ਕਹਿੰਦੇ ਸ਼ੇਅਰਡ ਪ੍ਰੋਸਪੈਰਿਟੀ ਐਗਰੀਮੈਂਟ ਕੀਤਾ ਸੀ
ਜੀ।
ਹੁਣ ਉਹ ਜਿਹੜਾ ਅਗਰੀਮੈਂਟ ਆ ਉਹਦੇ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਵੀ ਜ਼ਮੀਨ ਇਹਨਾਂ ਨੂੰ ਟ੍ਰਾਂਸਫਰ ਕੀਤੀ ਜਾਏਗੀ,
ਜੀ 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 ਜੀ,
ਉੱਥੇ ਸਿਰਫ ਇਹ ਆ ਵੀ ਜਿਹੜੀ ਨੈਚੁਰਲ ਰਿਸੋਰਸ ਡਿਵੈਲਪਮੈਂਟ ਹੋਏਗੀ ਉਹਨੂੰ ਲੈ ਕੇ ਜਿਹੜੀ ਡਿਸੀਜਨ ਮੇਕਿੰਗ ਹੈ ਉਹ ਸਾਂਝੇ ਤੌਰ 'ਤੇ ਹੋਏਗੀ, ਵੀ ਤੁਹਾਡੇ ਨਾਲ ਕੰਸਲਟੇਸ਼ਨ ਬਕਾਇਦਾ ਕੀਤੀ ਜਾਏਗੀ। ਸੋ ਉਸ ਪ੍ਰੋਸਪੈਰਿਟੀ ਸ਼ੇਅਰਿੰਗ ਅਗਰੀਮੈਂਟ ਨੂੰ ਵੀ ਲੈਂਡ ਟ੍ਰਾਂਸਫਰਸ ਦੇ ਵਿੱਚ ਜੋੜ ਕੇ ਕੰਸਰਵੇਟਿਵਸ ਨੇ ਗੱਲ ਕਹਿਤੀ। ਹੁਣ ਜਿਹੜੀ ਗੱਲ ਇਹਨਾਂ ਨੂੰ ਬਕਾਇਦਾ ਕਹਿਣੀ ਚਾਹੀਦੀ ਸੀ ਕਿ ਵੀ ਇਹ ਟੋਟਲ ਤਕਰੀਬਨ 1,354 ਸਕੁਆਇਰ ਕਿਲੋਮੀਟਰ ਫਸਟ ਨੇਸ਼ਨਸ ਨੂੰ ਦੇ ਰਹੇ ਨੇ, ਜੋ ਕਿ ਫੈਕਟ ਹੈ, ਸਰਕਾਰ ਆਪ ਕਹਿ ਰਹੀ ਹੈ, ਤੁਸੀਂ ਫੈਕਟਸ ਤੇ ਸਰਕਾਰ ਦਾ ਵਿਰੋਧ ਕਰੋ, ਉਹਦੇ ਵਿੱਚ ਵੀ ਤੁਹਾਡੇ ਨਾਲ ਕਈ ਲੋਕ ਜੁੜ ਜਾਣਗੇ।
ਪਰ ਜੇ ਤੁਸੀਂ ਫਾਲਤੂ ਦਾ ਤੜਕਾ ਲਾਉਂਦੇ ਹੋ ਉਹਦੇ ਵਿੱਚ, ਤੁਸੀਂ ਆਪਣੀ ਜਿਹੜੀ ਮਜ਼ਬੂਤੀ, ਆਪਣੀ ਕ੍ਰੈਡੀਬਿਲਿਟੀ ਆ ਉਹ ਗਵਾ ਦਿੰਦੇ।
1,354 ਸਕੁਆਇਰ ਕਿਲੋਮੀਟਰ ਕਿੱਥੇ ਤੇ ਕਿੱਥੇ 97,000 ਸਕੁਆਇਰ ਕਿਲੋਮੀਟਰ,
ਜੀ ਜੀ,
ਸੋ ਉਹ ਸਾਰੀ ਦੀ ਸਾਰੀ ਜਿਹੜੀ 1,354 ਸਕੁਆਇਰ ਕਿਲੋਮੀਟਰ ਵਾਲੀ ਗੱਲ ਵੀ ਡਿਲੀਊਟ ਹੋ
ਡਿਲੀਊਟ ਹੋ ਗਈ,
ਤੁਸੀਂ ਝੂਠੇ ਪੈ ਗਏ।
ਹਾਂ, ਫਿਰ ਜਦੋਂ ਤੁਸੀਂ ਅਗਲੀ ਵਾਰ ਵਿਰੋਧ ਕਰੋਗੇ, ਜੇ ਤੁਸੀਂ ਸਹੀ ਵੀ ਹੋਏ ਤਾਂ ਵੀ ਉਸ ਨੂੰ ਇਸੇ ਸ਼ੱਕ ਦੇ ਚਸ਼ਮੇ ਰਾਹੀਂ ਦੇਖਿਆ ਜਾਏਗਾ, ਪਤਾ ਨਹੀਂ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਉਹਦੇ 'ਚ ਕਿੰਨੀ ਹਕੀਕਤ।
ਐਗਜੈਕਟਲੀ,
ਇਹ ਗੱਲ ਇੰਪੋਰਟੈਂਟ ਸੀ। ਅੱਛਾ ਵਾਸੂ ਜੀ, ਇੱਕ ਗੱਲ ਹੋਰ ਆਪਾਂ ਕਰੀਏ, ਤੁਹਾਨੂੰ ਪਤਾ ਵੀ ਸੈਨੇਟ ਦੇ ਸਪੀਕਰ ਕੌਣ ਨੇ? ਸੈਨੇਟ ਦੇ ਵਿੱਚ ਦੇਖੋ, ਪਹਿਲੀ ਗੱਲ ਤਾਂ ਜਿਹੜਾ ਵੀ ਕੋਈ ਅਧਿਕਾਰੀ ਉੱਥੇ ਜਾਂਦਾ ਉਹ ਅਪੁਆਇੰਟ ਹੁੰਦੇ ਨੇ, ਸੈਨੇਟ ਦੀਆਂ ਇਲੈਕਸ਼ਨਸ ਨਹੀਂ ਹੁੰਦੀਆਂ, ਇੱਦਾਂ ਨਹੀਂ ਹੈ ਕਿ ਲੋਕ ਵੋਟਾਂ ਪਾ ਕੇ ਸੈਂਟਰ ਚੁਣਦੇ ਹੋਣ, ਪ੍ਰਧਾਨ ਮੰਤਰੀ ਵੱਲੋਂ ਉਹਨਾਂ ਨੂੰ ਅਪੁਆਇੰਟ ਕੀਤਾ ਜਾਂਦਾ। ਮਈ 2023 ਦੇ ਵਿੱਚ ਇੱਕ ਸੈਨੇਟ ਦੇ ਸਪੀਕਰ ਨਿਯੁਕਤ ਕੀਤੇ ਜਾਂਦੇ ਨੇ, ਰੇਮੋਂਡ ਗੈਗਨ। ਇਹਨਾਂ ਨੂੰ ਵਾਸੂ ਜੀ, ਇਹ ਅਨਇਲੈਕਟਿਡ ਪੋਜੀਸ਼ਨ ਆ, ਇਹਨਾਂ ਨੂੰ ਆਪਣੇ ਇਸ ਕੰਮ ਵਾਸਤੇ, ਵੈਸੇ ਜੇ ਇਹਨਾਂ ਦੀ ਤੁਸੀਂ ਤਨਖਾਹ ਦੇਖੋ, ਇਹਨਾਂ ਨੂੰ ਚੰਗੀ ਖਾਸੀ ਤਨਖਾਹ ਮਿਲਦੀ ਆ, ਹਰ ਸੈਲਰੀ ਇਜ਼ ਲਾਈਕ 200 something thousand dollars, $268,300 ਇਹਨਾਂ ਦੀ ਸੈਲਰੀ ਆ। ਇਹਨਾਂ ਨੂੰ ਰਿਹਾਇਸ਼ ਮਿਲਦੀ ਆ, ਇਹਨਾਂ ਨੂੰ ਕਾਰ ਦਾ ਅਲਾਉਂਸ ਮਿਲਦਾ। ਇਹਨਾਂ ਨੇ ਮਈ 2023 ਤੋਂ ਲੈ ਕੇ ਹੁਣ ਤੱਕ ਜਿੰਨੇ ਇਹਨਾਂ ਦੇ ਕੁਝ ਫੋਰਨ ਟ੍ਰਿਪਸ ਦੇ ਖਰਚੇ ਸਾਹਮਣੇ ਆਏ ਨੇ, ਵਾਸੂ ਜੀ, $8,75,677 ਇਹਨਾਂ ਨੇ ਫੋਰਨ ਟ੍ਰਿਪਸ ਦੇ ਉੱਪਰ ਖਰਚ ਕੀਤਾ। 14 ਟ੍ਰਿਪਸ ਨੇ ਇਹ, ਇਹਦੇ ਵਿੱਚ ਅਜੇ ਕੁਝ ਟ੍ਰਿਪਸ ਦਾ ਵੇਰਵਾ ਸ਼ਾਮਲ ਨਹੀਂ ਹੈ। ਨੈਦਰਲੈਂਡਸ ਗਏ ਸੀ, ਚਿਲੀ, ਟਿਊਨੀਸ਼ੀਆ ਗਏ, ਉਹ ਖਰਚੇ ਸ਼ਾਮਲ ਨਹੀਂ ਹੈਗੇ।
ਸੋ ਉਹ ਰੀਸੈਂਟਲੀ ਗਏ ਸੀ ਅਤੇ ਇਹ ਉਹਨਾਂ ਟ੍ਰਿਪਸ ਤੋਂ ਪਹਿਲਾਂ ਤੱਕ ਦਾ ਖਰਚਾ ਹੈ
ਜੀ।
ਸੋ ਜੇ ਤੁਸੀਂ ਆਮ ਵਾਲੇ ਟ੍ਰਿਪਸ ਨੂੰ ਵੀ ਮਿਲਾ ਲਓਗੇ ਤਾਂ ਇਹ ਖਰਚਾ ਹੋ ਸਕਦਾ ਕਿ $1 million ਵੀ ਟੱਪ ਜਾਏ।
ਸੋ
ਕੈਨੇਡੀਅਨ ਟੱਪ ਜਾਏ,
ਕੈਨੇਡੀਅਨ ਟੈਕਸਪੇਅਰ ਫੈਡਰੇਸ਼ਨ ਵਾਲਿਆਂ ਨੇ ਇਹ ਨੰਬਰ ਸਾਹਮਣੇ ਲਿਆਉਂਦੇ ਨੇ।
ਸੋ 14 ਇੰਟਰਨੈਸ਼ਨਲ ਟ੍ਰਿਪਸ ਦੇ ਅੰਕੜੇ ਨੇ, ਉਹ ਕਹਿੰਦੇ ਵੀ $875,677 ਖਰਚ ਕਰ ਦਿੱਤੇ ਇਹਨਾਂ ਨੇ। ਸੋ ਉਹ ਕੁਝ ਐਗਜ਼ਾਮਪਲਸ ਵੀ ਉਹਨਾਂ ਨੇ ਸਾਂਝੀਆਂ ਕੀਤੀਆਂ।
ਹਾਂ, ਇੱਕ ਤਾਂ ਹੋਈ ਤੁਸੀਂ ਕੋਈ ਕਾਨਫਰੰਸ ਅਟੈਂਡ ਕਰਨ ਚੱਲੇ ਹੋ, ਉੱਥੇ ਤੁਹਾਡੀਆਂ ਵਿਸਥਾਰਤ ਮੀਟਿੰਗਸ ਹੋਣਗੀਆਂ, ਤੁਸੀਂ ਕਿੰਨੇ ਸਟੇਕ ਹੋਲਡਰਸ ਨੂੰ ਮਿਲੋਗੇ। ਪਹਿਲੀ ਗੱਲ ਤਾਂ ਕਿ ਸੱਚਮੁੱਚ ਇਹ ਸੈਨੇਟ ਦੇ ਜਿਹੜੇ ਸਪੀਕਰ ਨੇ ਉਹਨਾਂ ਦੀ ਇਸ ਤਰ੍ਹਾਂ ਦੀ ਇੰਟਰਨੈਸ਼ਨਲ ਡਿਪਲੋਮੇਸੀ ਅਤੇ ਰੈਪ੍ਰਜੈਂਟੇਸ਼ਨ ਵਾਲੀ ਜ਼ਿੰਮੇਵਾਰੀ ਹੋਣੀ ਵੀ ਚਾਹੀਦੀ ਹੈ ਕਿ ਨਹੀਂ?
ਕਿਉਂਕਿ ਦੇਖੋ ਨਾ, ਇਹ ਇਲੈਕਟਿਡ ਨਹੀਂ ਹੈਗੇ, ਇਹ ਕਿਸੇ ਕੰਸਟੀਟੂਐਂਸੀ ਨੂੰ ਵੀ ਰੈਪ੍ਰਜੈਂਟ ਨਹੀਂ ਕਰਦੇ।
ਕਰੈਕਟ।
ਸੋ ਇਹ ਤੁਹਾਡੇ ਜਾਂ ਮੇਰੇ ਨੁਮਾਇੰਦੇ ਨਹੀਂ ਹੈਗੇ।
ਜੀ 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 ਬਿਲਕੁਲ।
ਸੋ ਇਹ ਸੈਨੇਟਰ ਨੇ, ਸੋ ਸੈਨੇਟਰ ਫਿਰ ਕਿਹਨੂੰ ਰੈਪ੍ਰਜੈਂਟ ਕਰਨ ਵਾਸਤੇ ਗਏ ਟੈਕਸਪੇਅਰਸ ਦੇ ਖਰਚੇ 'ਤੇ, ਸਵਾਲ ਇਹ। ਸੋ ਉਹ ਸੁਣਨ 'ਚ ਲੱਗੇਗਾ ਵੀ ਯਾਰ ਚਲੋ $1 million ਆ, ਇਹਦੀ ਕਿਹੜੀ ਗੱਲ ਕਰਨੀ ਬਣਦੀ ਆ, ਵੀ ਆਪਾਂ ਤਾਂ $1 billion ਦੀ ਪਰਵਾਹ ਨਹੀਂ ਕਰਦੇ, ਧਨਾੜ ਮੁਲਕ ਹੈ ਸਾਡਾ। ਪਰ ਇਹ ਜਿਹੜੇ ਖਰਚੇ ਕਿੱਥੇ ਹੋਏ ਨੇ ਅਤੇ ਕਿਉਂ ਹੋਏ ਨੇ, ਉਹ ਤੋਂ ਹੁਣ ਸਵਾਲ ਚੁੱਕਿਆ ਜਾ ਰਿਹਾ। ਸੋ ਇਹ ਜਿਹੜੇ ਸੈਨੇਟਰ ਸਪੀਕਰ ਨੇ, ਇਹ 3 ਸੈਨੇਟਰਸ ਨੂੰ ਨਾਲ ਲੈ ਕੇ ਵਿਜੇ ਜੀ ਜਾਪਾਨ ਗਏ, ਜਾਪਾਨ ਦੇ
ਮਾਰਚ 2026
ਦੇ ਵਿੱਚ ਜਾਪਾਨ ਦੇ ਸਟੇਟ ਮਿਨਿਸਟਰ ਫਾਰ ਫੋਰਨ ਅਫੇਅਰਸ ਨਾਲ ਇੱਕ ਮੀਟਿੰਗ ਕਰਨ ਲਈ, ਕਰਟਸੀ ਕਾਲ ਵਾਸਤੇ। ਅਤੇ ਉਹ ਮੀਟਿੰਗ ਵਿਜੇ ਜੀ ਟੋਟਲ 45 ਮਿੰਟਾਂ ਦੀ ਮੀਟਿੰਗ ਸੀ।
45 ਮਿੰਟ ਦੀ ਮੀਟਿੰਗ ਲਈ 4 ਜਣੇ ਇੰਕਲੂਡਿੰਗ ਦ ਸਪੀਕਰ, 3 ਹੋਰ ਸੈਨੇਟਰ, ਯਾਰ ਇੰਨੀ ਲੰਬੀ ਫਲਾਈਟ ਜਾਪਾਨ ਦੀ ਲੈ ਕੇ ਚਲੇ ਗਏ, ਵੀਡੀਓ ਕਾਨਫਰੰਸ ਰਾਹੀਂ ਨਹੀਂ ਮੀਟਿੰਗ ਹੋ ਸਕਦੀ ਸੀ?
ਉੱਤੇ ਫ੍ਰੀ 'ਚ ਵੀ ਨਹੀਂ ਹੋਇਆ ਇਹ ਕੰਮ। $1,07,594 ਖਰਚ ਹੋਏ ਇਸ ਦੌਰੇ ਦੇ ਉੱਤੇ, ਵਿੱਚੋਂ $92,000 ਟਰੈਵਲ ਦੇ ਉੱਤੇ ਟਿਕਟਾਂ ਵਗੈਰਾ, ਅਤੇ $600 ਹੋਟਲ ਵਗੈਰਾ ਅਕੋਮੋਡੇਸ਼ਨ ਦੇ ਉੱਤੇ ਖਰਚ ਹੋਏ।
4 ਬੰਦੇ ਟਰੈਵਲ ਕੀਤੇ ਆ
ਹਾਂਜੀ
ਜਾਪਾਨ ਨੂੰ।
ਹਾਂਜੀ,
$92,000 ਕਿਵੇਂ ਲੱਗ ਗਿਆ ਯਾਰ?
ਸੋ ਵਿਜੇ ਜੀ ਫਲਾਈਟ ਟਿਕਟਸ ਪਲੱਸ ਫਿਰ ਹੁੰਦਾ ਨਾ ਕਿ ਉੱਥੇ ਜਾ ਕੇ ਫਿਰ ਲਿਮੋਜ਼ੀਨ ਲੈ ਲਈ ਹੋਣੀ ਆ, ਅਤੇ ਲੋਕਲ ਟਰਾਂਸਪੋਰਟ ਵਾਸਤੇ ਉੱਥੇ ਮੇ ਬੀ ਬੁਲਟ ਟ੍ਰੇਨਸ ਦੇ ਝੂਟੇ ਲੈਣ ਲੱਗੇ ਹੋਣਗੇ।
ਯਾਰ ਬੁਲਟ ਟ੍ਰੇਨ ਇੰਨੀ ਮਹਿੰਗੀ ਨਹੀਂ ਹੋ ਸਕਦੀ, ਇੱਥੇ 4 ਜੀਆਂ ਦਾ ਪਰਿਵਾਰ ਗਿਆ ਹੋਣਾ ਜਾਪਾਨ।
ਜੀ ਜੀ,
ਪਹਿਲੀ ਗੱਲ ਤਾਂ ਕੋਈ 45 ਮਿੰਟਾਂ ਵਾਸਤੇ ਗਿਆ ਨਹੀਂ ਹੋਣਾ। 4 ਜੀਆਂ ਦੇ ਪਰਿਵਾਰ ਦਾ ਜਾਪਾਨ ਜਾਣ ਦਾ ਤੁਹਾਡਾ ਟ੍ਰਿਪ, ਤੁਸੀਂ ਸ਼ਾਇਦ ਹਫ਼ਤਾ ਜਾਂ 15 ਦਿਨ ਵੀ ਰਹੇ ਹੋਵੋ ਉੱਥੇ, ਟਰਾਂਸਪੋਰਟੇਸ਼ਨ ਮਿਲਾ ਕੇ, ਹਵਾਈ ਟਿਕਟਾਂ ਮਿਲਾ ਕੇ ਲੱਗਿਆ $92,000।
ਸੋ $1,07,594 ਟੋਟਲ ਇਸ ਟ੍ਰਿਪ ਦੇ ਉੱਤੇ ਜਾਪਾਨ ਜਿਹੜਾ ਟ੍ਰਿਪ ਇਹ ਗਿਆ, ਇੱਥੇ ਖਰਚ ਹੋ ਗਏ। ਇਸੇ ਤਰ੍ਹਾਂ ਵਿਜੇ ਜੀ ਸਪੇਨ ਅਤੇ UK ਦਾ ਦੌਰਾ ਹੋਇਆ ਮਾਰਚ 2025 ਦੇ ਵਿੱਚ, ਅਤੇ ਇੱਥੇ ਇਹ ਨਾਲ 3 ਸੈਨੇਟਰਸ ਨੂੰ ਅਤੇ ਆਪਣੇ ਸਪਾਊਸ ਨੂੰ ਅਤੇ 2 ਸਟਾਫ ਮੈਂਬਰਸ ਨੂੰ ਨਾਲ ਲੈ ਕੇ ਗਏ। ਕਿੰਗ ਚਾਰਲਸ ਦੇ ਨਾਲ ਵੀ ਇੱਥੇ ਚਲੋ ਮੁਲਾਕਾਤ ਹੋਈ। ਇਹਦੇ ਇਸ ਟ੍ਰਿਪ ਦੇ ਉੱਤੇ $1,05,156 ਖਰਚ ਹੋ ਗਏ
ਟਰੈਵਲ 'ਤੇ, ਜਿਹਦੇ ਵਿੱਚੋਂ ਲੱਗਿਆ $77,000। ਸੋ UK ਅਤੇ ਸਪੇਨ ਜਾਣ ਲਈ ਫਿਰ ਉਹੀ ਕਿ 5 ਬੰਦੇ ਸੀ ਇਹ।
ਸੋ 3 ਸੈਨੇਟਰ ਨਾਲ ਹੋਰ 1 ਸਪਾਊਸ ਅਤੇ 2 ਸਟਾਫ, ਸੋ 6 ਜਣੇ ਹੋ ਗਏ ਅਤੇ 1 ਆਫ ਸਪੀਕਰ, 7 ਜਣੇ।
ਸੋ $11,000 ਐਵਰੇਜ ਇਹਨਾਂ ਦਾ ਇਕੱਲਾ ਟਰੈਵਲ ਦਾ ਐਕਸਪੈਂਸ ਹੋਇਆ, ਅਤੇ $13,000 ਅਕੋਮੋਡੇਸ਼ਨ 'ਤੇ ਖਰਚਾ,
ਅਕੋਮੋਡੇਸ਼ਨ 'ਤੇ ਖਰਚਾ। ਇਸੇ ਤਰ੍ਹਾਂ ਵਿਜੇ ਜੀ 2024 ਦੇ ਵਿੱਚ ਨਿਊਜ਼ੀਲੈਂਡ
ਵੀ ਜਾ ਗਿਆ
ਅਤੇ ਆਪਣੇ ਨਾਲ 7 ਜਣੇ ਹੋਰ ਲੈ ਗਏ ਇਹ, ਅਤੇ ਉੱਥੇ ਕਹਿੰਦੇ ਬੜਾ ਇੱਕ ਟੂਰਿਸਟੀ ਏਰੀਆ ਹੈ ਵਿਸਲਰ ਵਰਗਾ, ਰੋਟੋਰਨਾ ਲੇਕਸ ਦੇ ਨਾਮ ਤੋਂ, ਉੱਥੇ ਗਏ। ਸਮਝੋ ਵੀ ਜਿਵੇਂ ਆਪਣੇ ਵਿਸਲਰ ਗਏ ਹੋਣ, ਫਿਰ ਕ੍ਰਾਈਸਟ ਚਰਚ ਗਏ, ਵੈਲਿੰਗਟਨ ਗਏ, ਅਤੇ ਉੱਥੇ ਕਹਿੰਦੇ ਬਿਜ਼ਨਸ ਮੀਟਿੰਗ ਸੀਗੀਆਂ ਕਈ ਸਾਰੀਆਂ, ਅਤੇ $1,18,965 ਇੱਥੇ ਖਰਚ ਹੋਏ। ਅਤੇ ਇਸ ਟ੍ਰਿਪ ਦੌਰਾਨ ਉਹਨਾਂ ਨੇ ਆ ਜਿਹੜਾ ਰੋਟੋਰਨਾ ਲੇਕਸ ਦਾ ਏਰੀਆ ਹੈ, ਜਿਹੜਾ ਟੂਰਿਸਟੀ ਏਰੀਆ, ਉਹਦੇ ਮੇਅਰ ਨਾਲ ਵੀ ਉੱਥੇ ਫੋਟੋ ਖਿਚਾਈ। ਟੈਕਸਪੇਅਰਸ ਫੈਡਰੇਸ਼ਨ ਵਾਲੇ ਕਹਿੰਦੇ ਤੁਸੀਂ ਸੋਚ ਕੇ ਦੇਖੋ, ਕੋਈ ਵਿਦੇਸ਼ੀ ਸੈਨੇਟਰ ਆਵੇ ਤੇ ਉਹ ਵਿਸਲਰ ਦੇ ਮੇਅਰ ਨਾਲ ਫੋਟੋ ਖਿਚਾਉਣ ਵਾਸਤੇ ਇੱਥੇ ਆਵੇ ਕੈਨੇਡਾ,
ਤੇ ਇੰਨੇ ਪੈਸੇ ਖਰਚ ਕੇ ਆਵੇ,
ਕੀ ਤੁੱਕ ਬਣਦੀ ਆ ਵੀ ਸੈਨੇਟਰ ਦਾ ਵਿਸਲਰ ਦੇ ਮੇਅਰ ਨਾਲ ਕੀ ਲੈਣਾ ਦੇਣਾ
ਜਿਹੜਾ। ਦੇਖੋ ਸੈਨੇਟ
ਕਿਸੇ ਵਿਦੇਸ਼ੀ ਸੈਨੇਟਰ,
ਸੈਨੇਟ ਦੇ ਸਪੀਕਰ ਦਾ, ਹਾਂ ਕਿਸੇ ਵਿਦੇਸ਼ੀ ਸੈਨੇਟਰ ਦਾ, ਇਹਨਾਂ ਦਾ ਕੰਮ ਕੀ ਹੈ ਜਿਹੜੀ ਇੰਟਰ ਪਾਰਲੀਮੈਂਟਰੀ ਡਿਪਲੋਮੇਸੀ ਹੈ ਨਾ, ਕਿ ਸੈਨੇਟ ਦਾ ਹਾਊਸ ਆਫ ਕਾਮਨਸ ਦੇ ਨਾਲ ਤਾਲਮੇਲ ਬਿਠਾਉਣਾ,
ਹਾਂਜੀ,
ਇਹਨਾਂ ਦਾ ਉਹ ਮੇਨ ਕੰਮ ਹੈ। ਇਹਦੇ ਵਿੱਚ ਇੰਟਰਨੈਸ਼ਨਲ ਡਿਪਲੋਮੇਸੀ ਦਾ ਕੀ ਸਕੋਪ ਸੱਚੀ ਹੋਣਾ? ਤੁਸੀਂ ਮੈਨੂੰ ਤਾਂ ਹੈਰਾਨੀ ਪਤਾ ਹੋਰ ਕਿਸ ਗੱਲ ਦੀ ਹੋਈ, ਜਿਹੜੇ ਹਾਊਸ ਆਫ ਕਾਮਨਸ ਦੇ ਸਪੀਕਰ ਨੇ,
ਹਾਂਜੀ,
ਜਿਹੜੇ ਇਲੈਕਟਿਡ ਨੇ, ਉਹਨਾਂ ਨੇ ਇੰਨੇ ਸਮੇਂ ਦੌਰਾਨ ਫੋਰਨ ਟ੍ਰਿਪਸ ਉਹਨਾਂ ਨੇ ਵੀ ਕੀਤੇ ਆ, ਉਹਨਾਂ ਨੇ ਵਾਸੂ ਜੀ $771,243 ਖਰਚਿਆ। ਮਤਲਬ ਕਿ ਸੈਨੇਟ ਦੇ ਸਪੀਕਰ ਤੋਂ ਅਨਇਲੈਕਟਿਡ ਮੈਂਬਰ ਦੇ, ਅਪੁਆਇੰਟਡ ਮੈਂਬਰ ਦੇ ਖਰਚੇ ਨਾਲੋਂ ਇਲੈਕਟਿਡ ਮੈਂਬਰ ਦਾ ਖਰਚਾ $1,04,434 ਘੱਟ ਸੀ।
ਉਹਨਾਂ ਨੂੰ ਉੱਥੇ ਕੰਮ ਹੋਣਾ ਨਾ ਕੋਈ,
ਕਮਾਲ ਹੈ
ਵਿਜੇ ਜੀ। ਇਸ ਜਿਹੜੇ ਇਹ ਤਾਂ ਚਲੋ ਐਗਜ਼ਾਮਪਲਸ ਨੇ ਨਿਊਜ਼ੀਲੈਂਡ ਦੀਆਂ, ਯੂਕੇ, ਸਪੇਨ ਦੀਆਂ ਅਤੇ ਜਪਾਨ ਦੀਆਂ। ਇਸ ਤੋਂ ਇਲਾਵਾ ਉਹ ਕਹਿੰਦੇ ਇਸ ਸਮੇਂ ਦੌਰਾਨ ਸਵਿਟਜ਼ਰਲੈਂਡ ਵੀ ਗਏ ਨੇ, ਫਰਾਂਸ, US ਤਾਂ ਜਾਣਾ ਹੀ ਸੀ, ਬੈਲਜੀਅਮ, ਬ੍ਰਾਜ਼ੀਲ, ਰੋਮੇਨੀਆ, ਚੈੱਕ ਰਿਪਬਲਿਕ, ਸਾਊਥ ਅਫਰੀਕਾ ਅਤੇ ਕੈਨੇਡਾ ਦੇ ਵਿੱਚ ਵੀ ਕਹਿੰਦੇ ਬੜਾ ਟਰੈਵਲ ਕਰਦੇ ਨੇ। ਇਹਨਾਂ ਨੇ 2024 ਦੇ ਵਿੱਚ ਸੈਨੇਟ ਦੀ ਇੱਕ ਇਨਹਾਊਸ ਮੈਗਜ਼ੀਨ ਹੈ ਸੈਮਕਾ ਕਰਕੇ, ਉਹਨਾਂ ਨੂੰ ਇੱਕ ਇੰਟਰਵਿਊ ਦਿੱਤੀ 2024 ਦੇ ਵਿੱਚ। ਉਸ ਇੰਟਰਵਿਊ ਦੇ ਵਿੱਚ ਇਹਨਾਂ ਨੇ ਕਿਹਾ, ਕਹਿੰਦੇ ਆਮ ਐਨ ਐਵਿਡ ਟਰੈਵਲਰ, ਮੈਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਹੈ। ਕਹਿੰਦੇ ਮੈਂ 30 ਮੁਲਕਾਂ ਦੀ ਯਾਤਰਾ ਆਲਰੇਡੀ ਕਰ ਚੁੱਕੀ ਹਾਂ, ਲਗਭਗ ਸਾਰੇ ਕੰਟੀਨੈਂਟਸ ਮੈਂ ਘੁੰਮੇ ਹੋਏ ਨੇ।
ਕਮਾਲ ਹੈ ਯਾਰ, ਕਮਾਲ ਆ। ਮਤਲਬ ਇਹ ਜਿਹੜਾ ਨੰਬਰ ਹੈ, $875,677, 14 ਓਵਰਸੀਜ਼ ਟ੍ਰਿਪਸ, ਅਤੇ ਸੈਨੇਟ ਦੇ ਸਪੀਕਰ ਜਿਹਨਾਂ ਦਾ ਨਾਮ ਤੱਕ ਮਤਲਬ ਮੈਨੂੰ ਵੀ ਪੜ੍ਹਨਾ ਪੈ ਰਿਹਾ, ਮੈਨੂੰ ਇੱਕਦਮ ਚੇਤਾ ਨਹੀਂ ਆਉਂਦਾ ਵੀ ਇਹ ਕੌਣ ਨੇ, ਰੇਮੋਂਡ ਗੈਗਨੇ।
ਅਤੇ ਇਹ ਬਹੁਤੇ ਪੁਰਾਣੇ ਨਹੀਂ, ਸੋ 3 ਸਾਲ ਹੀ ਹੋਏ ਨੇ,
3 ਸਾਲ ਹੀ ਹੋਏ।
3 ਸਾਲਾਂ ਦੇ ਵਿੱਚ ਇਹਨਾਂ ਨੇ ਤਕਰੀਬਨ $1 million ਜਾਂ ਉਸ ਤੋਂ ਵੀ ਜ਼ਿਆਦਾ ਹੋ ਸਕਦਾ ਕਿ ਖਰਚ ਕਰ ਦਿੱਤਾ ਇੰਟਰਨੈਸ਼ਨਲ ਟ੍ਰਿਪਸ ਦੇ ਉੱਤੇ।
ਅਤੇ ਘੁੰਮਣ ਫਿਰਨ ਦਾ ਸ਼ੌਂਕ ਹੈ ਇਹਨਾਂ ਨੂੰ।
ਹਾਂ ਹੈਗਾ, ਇਲੀਗਲ ਥੋੜ੍ਹੀ ਹੈ ਕੋਈ।
ਹਾਂ, ਜਿਹੜੀ ਦੇਖੋ ਅਪਰ ਹਾਊਸ ਦੀ ਅਕਾਊਂਟੇਬਿਲਿਟੀ ਹੈ ਨਾ, ਜਿਹੜੀ ਗੱਲ ਹੁੰਦੀ ਹੈ ਵੀ ਸੈਨੇਟ ਕੀ ਸੱਚਮੁੱਚ ਕੋਈ ਕੱਢਣ ਪਾਉਣ ਨੂੰ ਹੈ ਵੀ ਹੈ ਚੋ ਕਿ ਨਹੀਂ ਕੁਛ, ਕਿ ਸੈਨੇਟ ਦਾ ਜਿਹੜਾ ਖਰਚਾ, 105 ਸੈਨੇਟਰਸ ਦੀਆਂ ਉੱਥੇ ਸੀਟਸ ਨੇ, ਅਜੇ ਸਾਰੀਆਂ ਵੈਸੇ ਭਰੀਆਂ ਨਹੀਂ ਹੋਈਆਂ, ਅਤੇ 105 ਸੈਨੇਟਰਸ, ਫਿਰ ਉਹਨੂੰ ਕਿਹਾ ਤਾਂ ਜਾਂਦਾ ਵੀ ਯੂਨੋ ਦਾ ਸੋਬਰ ਸੈਕਿੰਡ ਥਾਟ ਚੇਂਬਰ, ਕਿਉਂਕਿ ਜਿਹੜੇ ਵੀ ਬਿੱਲ ਹਾਊਸ ਆਫ ਕਾਮਨਸ 'ਚੋਂ ਪਾਸ ਹੁੰਦੇ ਆ ਉਹ ਫਿਰ ਸੈਨੇਟ 'ਚ ਜਾਂਦੇ ਆ, ਸੈਨੇਟ ਵਾਲੇ ਉਹਨਾਂ ਬਿੱਲਸ ਦੀ ਦੁਬਾਰਾ ਤੋਂ ਪੁਣਛਾਣ ਕਰਕੇ ਆਪਣੀਆਂ ਕੋਈ ਤਰਮੀਮਾਂ ਸੁਝਾਉਂਦੇ ਆ। ਅਤੇ ਪਿਛਲੇ ਸਾਲਾਂ ਦੌਰਾਨ ਹੁੰਦਾ ਕੀ ਰਿਹਾ, ਸੈਨੇਟ ਨੂੰ ਸਮਾਂ ਬਹੁਤ ਘੱਟ ਦਿੱਤਾ ਜਾਂਦਾ ਬਿੱਲਸ ਦੀ ਪੜ੍ਹਾਈ ਕਰਨ ਦੇ ਵਾਸਤੇ, ਅਤੇ ਉਹ ਕਹਿੰਦੇ ਵੀ ਸਾਨੂੰ ਤੁਸੀਂ ਬਣਦਾ ਟਾਈਮ ਨਹੀਂ ਦਿੰਦੇ, ਅਸੀਂ ਪੁਣਛਾਣ ਪ੍ਰੋਪਰ ਕਰ ਨਹੀਂ ਪਾਉਂਦੇ। ਸੋ ਜਿਹੜੀ ਉਹ ਅਕਾਊਂਟੇਬਿਲਿਟੀ ਹੈ ਸੈਨੇਟ ਦੀ, ਉਹਨੂੰ ਲੈ ਕੇ ਸਵਾਲ ਪਿਛਲੇ ਕਈ ਕਾਫੀ ਸਮੇਂ ਤੋਂ ਚੱਲ ਰਹੇ ਆ। ਜਦੋਂ ਹੁਣ ਡੈਫੀਸਿਟ ਇੰਨੇ ਜ਼ਿਆਦਾ ਨੇ, ਜਦੋਂ ਖਰਚੇ ਆਲਰੇਡੀ ਇੰਨੇ ਵਧੇ ਹੋਏ ਨੇ, ਅਤੇ ਸੱਜਿਓਂ ਖੱਬਿਓਂ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਖਰਚੇ ਅਸੀਂ ਘਟਾ ਲਈਏ, ਬਚਾ ਲਈਏ, ਅਤੇ ਉਦੋਂ ਫਿਰ ਇਹ ਸਵਾਲ ਚੱਕਿਆ ਜਾਣਾ ਵਾਜਬ ਆ।
ਅਤੇ ਇਹ ਉਦੋਂ ਵਿਜੇ ਜੀ ਜਦੋਂ ਆਮ ਸਧਾਰਨ ਕੈਨੇਡੀਅਨ ਸਾਡੇ ਵਰਗੇ ਉਹ ਇੰਡੀਆ ਜਾਣ ਵਾਸਤੇ ਏਅਰ ਟਿਕਟਸ ਦੀਆਂ ਡੀਲਸ ਅਸੀਂ ਲੱਭਦੇ ਰਹਿੰਦੇ
ਹਾਂ, ਸਹੀ ਗੱਲ ਆ,
ਕਿ 1-way ਟਿਕਟ ਲੈ ਲਓ $300
ਦੀ, ਅਤੇ
ਉਹਦੇ ਵਾਸਤੇ ਭਾਵੇਂ ਕਿੰਨੇ ਮਰਜ਼ੀ ਘੰਟੇ ਦਾ ਡਿਲੇ ਵੀ ਹੋਵੇ, ਵਿੱਚ ਲੇਓਵਰ ਹੋਵੇ, ਉਹਦੇ ਵਾਸਤੇ ਵੀ ਅਸੀਂ ਤਿਆਰ ਹਾਂ ਕਿ ਪੈਸੇ ਬਚ ਜਾਣਗੇ। ਸੋ $1,000-1,500 ਵੀ ਟਿਕਟ 'ਤੇ ਖਰਚਣਾ ਔਖਾ ਲੱਗਦਾ। ਅਤੇ ਇੱਥੇ ਮਤਲਬ ਇਹ ਹੁਣ ਜਿਵੇਂ ਤੁਸੀਂ ਕਿਹਾ ਹੀ ਆ ਵੀ ਟਰੈਵਲ ਦੇ ਉੱਤੇ $92,000 ਜਪਾਨ ਜਾਣ 'ਤੇ ਖਰਚ ਹੋ ਜਾਣ, ਟਿਕਟਾਂ ਦੇ ਜੁੜਦਾ ਹੀ ਨਹੀਂ ਨੰਬਰ ਕਿਸ ਤਰ੍ਹਾਂ ਜੁੜੇ ਹੋਣ,
4 ਬੰਦੇ ਗਏ,
ਸੋ ਇਹ ਫਸਟ ਕਲਾਸ ਟਰੈਵਲ ਹੋਏਗਾ ਫਿਰ। ਸੋ ਆਮ ਸਧਾਰਨ ਕੈਨੇਡੀਅਨ ਆਪਣੇ ਜ਼ਰੂਰੀ ਕੰਮ ਵਾਸਤੇ, ਆਪਣੇ ਪਰਿਵਾਰ ਨੂੰ ਕਿਸੇ ਐਮਰਜੈਂਸੀ ਦੇ ਵਿੱਚ ਵੀ ਮਿਲਣ ਜਾਣ ਵਾਸਤੇ ਟਿਕਟ ਦੇ ਵਿੱਚ ਕਿਰਸ ਕਰਦਾ, ਅਤੇ ਉਹ ਕੋਈ ਨਾ ਕੋਈ ਡੀਲ ਲੱਭਦਾ,
ਅਤੇ 45 ਮਿੰਟਾਂ ਦੀ ਮੀਟਿੰਗ ਕਰਨ ਗਏ, ਅਤੇ ਐਡਾ ਉੱਥੋਂ ਕਿਹੜੀ ਗਿੱਦੜ ਸਿੰਘੀ ਲੈ ਆਏ,
ਕਰਸੀ ਕਾਲ
ਨਹੀਂ, ਹਾਂ ਮਤਲਬ ਉਸ 45 ਮਿੰਟ ਦੀ ਮੀਟਿੰਗ 'ਚ ਜਾ ਕੇ ਤੁਸੀਂ ਇਹੋ ਜਿਹਾ ਉੱਥੋਂ ਕੀ ਲੈ ਆਇਆ ਕਿ ਉਹਨੇ ਕੈਨੇਡਾ ਦੇ ਬਾਰੇ ਨਿਆਰੇ ਕਰਤੇ,
ਅਤੇ ਮੀਟਿੰਗ ਕਿਹਦੇ ਨਾਲ ਸੀ, ਜਪਾਨ ਦੇ ਸਟੇਟ ਮਿਨਿਸਟਰ ਫੋਰ ਫੋਰਨ ਅਫੇਅਰਸ ਦੇ ਨਾਲ, ਜੂਨੀਅਰ ਮਿਨਿਸਟਰ।
ਵਾਸੂ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮੱਚ ਵਿਜੇ ਜੀ,
ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫਿਰ ਗੱਲ ਹੁੰਦੀ ਹੈ।
ਥੈਂਕ ਯੂ।
ਥੈਂਕ ਯੂ।